ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 905-812-2800 ਔਰ ਵਿਜ਼ਿਟ mortgagebuddies.ca।
ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਯਾਰ ਬੜੀ ਭੁੱਖ ਲੱਗੀ ਹੈ, ਪਰ ਇਸ ਵੇਲੇ ਖਾਣ ਨੂੰ ਕੀ ਮਿਲੇਗਾ? ਸਾਰਾ ਕੁਝ ਤਾਂ ਬੰਦ ਹੈ।
ਮਿਲੇਗਾ, ਤੂੰ ਚੱਲ ਤਾਂ ਸਹੀ,
ਪਰ ਕਿੱਥੇ?
ਉਹ ਬਾਬਾ ਢਾਬਾ ਤੇ, ਜਿੱਥੇ ਮਿਲਦਾ ਹੈ ਪੰਜਾਬ ਦਾ ਸਵਾਦ, ਭਾਵੇਂ ਦਿਨ ਹੋਵੇ ਜਾਂ ਰਾਤ। ਤੁਹਾਡੀ ਮਿਡਨਾਈਟ ਕ੍ਰੇਵਿੰਗ ਦਾ ਇਹਨਾਂ ਕੋਲ ਹੈ ਹਰ ਜਵਾਬ। ਬਾਬਾ ਢਾਬਾ ਇਹ ਕਈ ਲੋਕੇਸ਼ਨ ਤੋਂ ਸਰਵ ਕਰਦੇ ਨੇ।
ਅੱਜ ਹੀ ਕਾਲ ਕਰੋ ਬਾਬਾ ਢਾਬਾ ਵਾਲੇ ਮਹਾਵੀਰ ਬਾਠੋਰਾ ਨੂੰ
905-793-3636 905-793-3636
ਤੇ ਆਪਣਾ ਕੰਮ ਖੋਲਣ ਲਈ ਤੁਸੀਂ ਫ੍ਰੈਂਚਾਈਜ਼ੀ ਵੀ ਲੈ ਸਕਦੇ ਹੋ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈ ਹੈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦ ਲਾਸਟ 20 ਇਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
ਮਾਰਕੀਟ ਠੰਡੀ ਹੋਵੇ ਜਾਂ ਗਰਮ, ਰੀਅਲ ਸਟੇਟ ਚ ਲਓ ਘੱਟੋ ਘੱਟ 15% ਰਿਟਰਨ। ਸੂਝ ਸਿਆਣਪ ਨਾਲ ਡਿਵੈਲਪਮੈਂਟ ਲੈਂਡਸ ਤੇ ਇਨਕਮ ਜਨਰੇਟਿੰਗ ਪ੍ਰਾਪਰਟੀ ਚ ਲਗਾਏ ਪੈਸੇ ਹਮੇਸ਼ਾ ਵੱਧਦੇ ਰਹਿੰਦੇ ਆ, ਜਦੋਂ ਕਿ ਘਰਾਂ ਚ ਪਈ ਡੈਡ ਐਕੁਇਟੀ ਤੇ ਮਿਹਨਤ ਨਾਲ ਜੋੜੇ ਪੈਸੇ ਦਾ ਮੁੱਲ ਮਹਿੰਗਾਈ ਵਧਣ ਨਾਲ ਘਟਦਾ ਜਾਂਦਾ। ਆਪਣੇ ਪੈਸੇ ਨੂੰ ਵਰਤੋਂ ਵਿੱਚ ਲਿਆਓ ਤੇ ਸਾਡੇ ਨਾਲ ਰੈਜ਼ੀਡੈਂਸ਼ੀਅਲ ਜਾਂ ਇੰਡਸਟਰੀਅਲ ਲੋਟਸ ਬੁੱਕ ਕਰਵਾਓ। ਪੈਸੇ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਰੰਟੀ ਤੇ ਉੱਤੋਂ ਸੋਹਣੀ ਰਿਟਰਨ, ਘੱਟ ਤੋਂ ਘੱਟ ਇਨਵੈਸਟਮੈਂਟ $100,000। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਦੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-8436।
ਕੁੱਟ ਕੁੱਟ ਖੋਇਆ ਮੱਠੀਆਂ ਆਈਆਂ ਛਪਾਨੀਆਂ, ਕੋਲੇਸਟ੍ਰੋਲ ਫਿਰ ਤੇਲ ਚ ਸਮੋਸੇ ਪਕਾਨੀਆਂ, ਹੈ ਨੀ ਨਾ ਮੇਰੇ ਸਮੋਸਾ ਫੈਟੀ ਜਾਨੀਆਂ, ਹਾਏ ਵੇ ਮੇਰੇ ਹਾਣੀਆਂ ਮੈਂ ਕੱਲੇ ਹੀ ਬਸ ਜਾਨੀਆਂ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ, ਧੁੰਮਾ ਪਈਆ ਜੇ ਚਾਰੇ ਪਾਸੇ, ਤੁਸੀਂ ਵੀ ਆਓ। 1850 ਆਲਵਿਨ ਰੋਡ ਇਨ ਰੈਕਸਡੇਲ, 416-213-1165।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਉਮੀਦ ਕਰਦੇ ਹਾਂ ਦੋਸਤੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਦੇ ਪ੍ਰੋਗਰਾਮ 'ਚ ਆਪਾਂ ਕੁਛ ਸਮਾਂ ਇੱਥੋਂ ਦੀਆਂ ਗੱਲਾਂ ਬਾਤਾਂ 'ਤੇ ਲਾਵਾਂਗੇ ਅਤੇ ਫਿਰ ਕੁਛ ਸਮਾਂ ਆਪਾਂ ਸ਼ਿਵਿੰਦਰ ਨੂੰ ਦੇਵਾਂਗੇ, ਕੁਝ ਇੰਪੋਰਟੈਂਟ ਇਸ਼ੂਜ਼ ਦੇ ਉੱਤੇ ਡਿਸਕਸ਼ਨ ਕਰਨੀ ਆ। ਤੁਸੀਂ ਸਾਡੇ ਪ੍ਰੋਗਰਾਮ ਨਾਲ ਜੁੜੇ ਰਹੇ ਹੋ। ਪ੍ਰੋਗਰਾਮ ਦੇ ਦੌਰਾਨ ਜੇ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ, ਸਾਡਾ ਸਟੂਡੀਓ ਦਾ ਨੰਬਰ ਸਵੇਰ ਤੋਂ ਸ਼ਾਮ ਤੱਕ ਇੱਕੋ ਹੀ ਹੁੰਦਾ, 416-620-1778। ਪ੍ਰੋਗਰਾਮ ਤੋਂ ਬਾਅਦ 'ਚ ਜਾਂ ਪਹਿਲਾਂ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ, ਮੇਰਾ ਨੰਬਰ 6473008436 ਆ। ਰਾਣਾ ਜੀ ਦਾ ਨੰਬਰ 905-915-8484 ਆ। ਤੁਹਾਨੂੰ ਪਤਾ ਕਿਤੇ ਕਿਤੇ ਰਾਣਾ ਜੀ ਇਹ ਪ੍ਰੋਗਰਾਮ ਕਰਦੇ ਨੇ ਅਤੇ ਕਿਤੇ ਕਿਤੇ ਮੈਂ ਇਹ ਪ੍ਰੋਗਰਾਮ ਕਰਦਾ ਜੀ, ਅਤੇ ਇਸ ਤਰ੍ਹਾਂ ਸਾਡਾ ਇਹ ਪ੍ਰੋਗਰਾਮ ਆ ਜਿਹੜਾ ਉਹ ਚੱਲ ਰਿਹਾ ਕਈ ਸਾਲਾਂ ਤੋਂ। ਦੋਸਤੋ, ਮਨੁੱਖ ਦੀ ਆਦਤ ਆ ਭੁੱਲ ਜਾਣਾ, ਬਹੁਤ ਛੇਤੀ ਭੁੱਲ ਜਾਂਦੇ ਨੇ ਲੋਕ, ਖਾਸ ਕਰਕੇ ਜਿਹੜੇ ਸਿਆਸੀ ਡਿਸੀਜਨਸ ਹੁੰਦੇ ਨੇ, ਪੋਲੀਟੀਕਲ ਡਿਸੀਜਨਸ ਹੁੰਦੇ ਨੇ, ਉਹਨਾਂ ਬਾਰੇ ਤਾਂ ਲੋਕਾਂ ਨੂੰ ਉੱਕਾ ਹੀ ਕੋਈ ਯਾਦ ਨਹੀਂ ਰਹਿੰਦਾ, ਬਿਲਕੁਲ ਹੀ ਯਾਦ ਨਹੀਂ ਰਹਿੰਦਾ। ਹੋ ਸਕਦਾ ਕੁਝ ਸਿਆਣੇ ਲੋਕ ਯਾਦ ਰੱਖਦੇ ਹੋਣ, ਪਰ ਪੰਜਾਬੀ ਅਸੀਂ ਇਸ ਸੁਭਾਅ ਦੇ ਮਾਲਕ ਹਾਂ, ਅਸੀਂ ਨਹੀਂ ਯਾਦ ਰੱਖਦੇ ਗੇ। ਮੈਂ ਗੱਲ ਪੰਜਾਬ ਦੀ ਨਹੀਂ ਕਰਨੀ, ਗੱਲ ਇੱਥੋਂ ਦੀ ਕਰਨੀ ਹੈ, ਪਰ ਨਾਲ ਦੀ ਨਾਲ ਪੰਜਾਬੀ ਤੜਕਾ ਗੱਲ ਨੂੰ ਤੁਹਾਨੂੰ ਪਤਾ ਲੱਗ ਹੀ ਜਾਂਦਾ। ਜੇ ਪੰਜਾਬ ਤੋਂ ਹੀ ਗੱਲ ਕਰਨੀ ਹੋਵੇ ਤਾਂ ਦੇਖੋ, 1984 ਦੇ ਵਿੱਚ ਕਤਲੇਆਮ ਹੋਇਆ ਸੀਗਾ ਦਿੱਲੀ ਦੇ ਵਿੱਚ, ਅਤੇ ਮੇਰਾ ਖਿਆਲ 1992 ਦੀ ਸ਼ਾਇਦ ਗੱਲ ਹੈ ਜਾਂ 91 ਦੀ, ਅਤੇ ਲੋਕਾਂ ਨੇ ਫਿਰ ਉਸੇ ਪਾਰਟੀ ਨੂੰ ਜਿਤਾਤਾ ਸੀ ਪੰਜਾਬ ਦੇ ਵਿੱਚ। ਬਹੁਤ ਗਿਣਤੀ ਲੋਕ ਜਦੋਂ ਚੋਣਾਂ ਦਾ ਮੌਕਾ ਨਹੀਂ ਹੁੰਦਾ ਉਦੋਂ ਪੋਲੀਟੀਕਲ ਪਾਰਟੀਆਂ ਨੂੰ ਪੁੱਠਾ ਸਿੱਧਾ ਬੋਲਦੇ ਨੇ, ਪੰਜਾਬ 'ਚ ਵੀ ਬੋਲਦੇ ਸੀਗੇ ਅਕਾਲੀਆਂ ਨੂੰ, ਪੰਥਕ ਸਰਕਾਰ ਨੂੰ, ਪਰ ਵੋਟਾਂ ਵੇਲੇ ਕਿੰਨੇ ਵਾਰੀ ਉਹਨਾਂ ਨੂੰ ਜਿਤਾਉਂਦੇ ਰਹੇ। ਇਹ ਵੱਖਰੀ ਗੱਲ ਆ, ਇੱਕ ਡਿਫਰੈਂਟ ਸਿਚੁਏਸ਼ਨ ਆ ਕਿ ਹੁਣ ਹੋਰ ਪਾਰਟੀ ਜਿੱਤੀ ਹੈ। ਚਲੋ, ਮੈਂ ਗੱਲ ਉੱਥੋਂ ਦੀ ਨਹੀਂ ਕਰਨੀ, ਉੱਥੋਂ ਦੀ ਸ਼ਿਵਿੰਦਰ ਕਰ ਲੈਣਗੇ, ਪਰ ਇੱਥੇ ਵੀ ਉਹੀ ਹਾਲ ਆ ਜੀ। ਪਤਾ ਨਹੀਂ ਇਹਦੇ ਬਾਰੇ ਸਟੱਡੀ ਕਰਨੀ ਬਣਦੀ ਹੈ ਵੀ ਲੋਕ ਪੋਲੀਟੀਕਲ ਡਿਸੀਜਨਸ ਜਿਹੜੇ ਹੁੰਦੇ ਨੇ ਉਹ ਕਿਉਂ ਇੰਨੀ ਛੇਤੀ ਭੁੱਲਦੇ ਨੇ। ਫੋਰ ਐਗਜ਼ਾਮਪਲ, ਆਪਾਂ ਪਿੱਛੇ ਜਿਹੀ ਗੱਲ ਲਾ ਲਿਓ, ਜਦੋਂ ਇੱਥੇ ਪ੍ਰੋਟੈਸਟ ਹੋਏ ਸੀ ਕਾਫੀ ਵੱਡੀ ਪੱਧਰ ਦੇ ਉੱਤੇ, ਅਤੇ ਐਮਰਜੈਂਸੀ ਐਕਟ ਸੀ ਜਿਹੜਾ ਉਹ ਲਗਾਇਆ ਸੀਗਾ, ਪੱਤਰਕਾਰਾਂ ਨੇ ਉਦੋਂ ਵੀ ਖਦਸ਼ਾ ਜ਼ਾਹਰ ਕੀਤਾ ਸੀ। ਅਸੀਂ ਰੇਡੀਓ 'ਤੇ ਇਸ ਗੱਲ ਦੇ ਉੱਤੇ ਡਿਸਕਸ਼ਨ ਕੀਤੀ ਸੀ ਬਈ ਇਹ ਕੋਈ ਐਡਾ ਵੱਡਾ ਮਸਲਾ ਨਹੀਂ, ਵੀ ਇਹਦੇ 'ਤੇ ਐਮਰਜੈਂਸੀ ਐਕਟ ਆ ਜਿਹੜਾ ਲਗਾ ਦੇਣਾ ਚਾਹੀਦਾ ਸੀ। ਆਲਰੇਡੀ ਕਾਨੂੰਨ ਦੇ ਵਿੱਚ ਇੰਨੀਆਂ ਧਾਰਾਵਾਂ ਹੈਗੀਆਂ ਨੇ ਕਿ ਉਸ ਪ੍ਰੋਟੈਸਟ ਨਾਲ ਨਜਿੱਠਿਆ ਜਾ ਸਕਦਾ ਸੀਗਾ। ਜਿਹੜੀਆਂ ਤਿੰਨੇ ਪਾਰਟੀਆਂ ਨੇ, ਮੇਨ ਤਿੰਨੇ ਪਾਰਟੀਆਂ ਦੀ ਅਪਰੋਚ ਦੇਖੋ ਜੀ ਇਸ ਮਸਲੇ ਪ੍ਰਤੀ। ਦੇਖੋ, ਐਮਰਜੈਂਸੀ ਐਕਟ ਇੱਕ ਬਹੁਤ ਹੀ ਖਤਰਨਾਕ ਐਕਟ ਹੈਗਾ, ਜਿਹੜਾ ਖਾਸ ਹਾਲਤਾਂ ਦੇ ਵਿੱਚ, ਮੈਂ ਐਕਟ ਨੂੰ ਖਤਰਨਾਕ ਨਹੀਂ ਕਹੂੰਗਾ, ਮੈਂ ਕਹੂੰਗਾ ਉਹ ਖਤਰਨਾਕ ਹਾਲਤਾਂ ਦੇ ਵਿੱਚ ਲਗਾਇਆ ਜਾਂਦਾ ਜਿੱਥੇ ਸਟੇਟ ਦੇ ਕੋਲ ਕੋਈ ਹੋਰ ਚਾਰਾ ਹੀ ਨਹੀਂ ਬਚਦਾ ਗਾ। ਇੰਨਾ ਖਤਰਨਾਕ ਮਾਹੌਲ ਤਿਆਰ ਹੋ ਜਾਵੇ, ਦੇਸ਼ ਦੀ ਸਿਕਿਉਰਿਟੀ ਨੂੰ ਖਤਰਾ ਹੋ ਜਾਵੇ, ਮਤਲਬ ਉਥਲ ਪੁਥਲ ਹੋ ਰਹੀ ਹੋਵੇ, ਉਸ ਵੇਲੇ ਉਹ ਅਧਿਕਾਰ ਦਿੰਦਾ ਸਟੇਟ ਮਸ਼ੀਨਰੀ ਨੂੰ। ਮਤਲਬ ਹੈਰਾਨੀ ਦੀ ਗੱਲ ਆ ਵੀ ਸਟੇਟ ਮਸ਼ੀਨਰੀਜ਼ ਜਿਹੜੀਆਂ ਦੁਨੀਆ ਦੇ ਦੇਸ਼ ਨੇ ਇੰਨੇ ਆਪਣੇ ਦੰਦ ਤਿੱਖੇ ਕਰ ਰਹੀਆਂ ਨੇ ਵੀ ਮਾੜੇ ਮਾੜੇ ਮਸਲਿਆਂ ਦੇ ਉੱਤੇ ਉਹ ਇਹੋ ਜਿਹੇ ਐਮਰਜੈਂਸੀ ਐਕਟ ਦੇ ਤਹਿਤ ਆਪਣੇ ਹੱਥਾਂ ਦੇ ਵਿੱਚ ਪਾਵਰ ਕੇਂਦਰਿਤ ਕਰ ਲੈਂਦੀਆਂ ਨੇ ਵੀ ਜਦੋਂ ਮਰਜ਼ੀ ਅਸੀਂ ਪੁਲਿਸ ਨੂੰ ਜਾਂ ਮਿਲਟਰੀ ਨੂੰ ਅਸੀਂ ਕਾਲ ਕਰਕੇ ਅਤੇ ਅਸੀਂ ਜਿਹੜੀਆਂ ਬੇਸਿਕ ਰਾਈਟਸ ਦਿੱਤੇ ਗਏ ਨੇ, ਜਿਹੜੀ ਆਜ਼ਾਦੀ ਦਿੱਤੀ ਗਈ ਉਹਨੂੰ ਖੋਹ ਲਈਏ। ਹੁਣ ਉਸ ਵੇਲੇ ਦੇਖੋ ਲਿਬਰਲ ਪਾਰਟੀ ਨੇ, ਇਹ ਸਰਕਾਰ ਨੇ, ਕੈਨੇਡਾ ਦੀ ਸਰਕਾਰ ਨੇ ਜਿਹਦੇ 'ਚ ਲਿਬਰਲ ਪਾਰਟੀ ਸਰਕਾਰ ਚਲਾ ਰਹੀ ਆ, ਉਹਨਾਂ ਨੇ ਲਗਾਇਆ ਅਤੇ ਐਨ ਡੀ ਪੀ ਨੇ ਫਟਾਫਟ ਇਹਨਾਂ ਦੀ ਸਪੋਰਟ ਕਰਤੀ, ਹਾਲਾਂਕਿ ਝਿਜਕਦੇ ਕੀਤੀ ਪਰ ਕਰ ਤਾਂ ਦਿੱਤੀ ਨਾ ਜੀ। ਦੋਨੇ ਪਾਰਟੀਆਂ ਇੱਕੋ ਕਿਸ਼ਤੀ ਦੇ ਵਿੱਚ ਸਵਾਰ ਸੀ ਜੀ। ਹਾਲਾਂਕਿ ਚਾਹੀਦਾ ਇਹ ਸੀ ਵੀ ਐਨ ਡੀ ਪੀ ਜਿਹੇ ਜਿਹੇ ਐਨ ਡੀ ਪੀ ਦਾ ਪੁਰਾਣਾ ਇਤਿਹਾਸ ਰਿਹਾ ਜੈਕ ਲੇਟਨ ਵੇਲੇ ਵੀ ਉਹ ਸਰਕਾਰ ਦੇ ਕੰਮਾਂ ਦੀ ਨੁਕਤਾਚੀਨੀ ਕਰੇ। ਹੁਣ ਕਹਿੰਦੇ ਤਾਂ ਹੈ ਨੁਕਤਾਚੀਨੀ ਕਰਦੇ ਆ ਪਰ ਇੱਕੋ ਦਮ ਕੰਧੇੜਿਆਂ 'ਤੇ ਜਾ ਕੇ ਚੜ੍ਹ ਜਾਂਦੇ ਆ ਲਿਬਰਲ ਪਾਰਟੀ ਦੇ, ਅਤੇ ਉਦੋਂ ਵੀ ਜਿਹੜੀ ਐਨ ਡੀ ਪੀ ਆ ਇਹਨਾਂ ਨੇ ਸਪੋਰਟ ਕਰਤੀ। ਹੁਣ ਆਰ ਸੀ ਐਮ ਪੀ ਜਿਹੜੇ ਕਮਿਸ਼ਨਰ ਨੇ, ਦੇਖੋ ਉਹਨਾਂ ਦੀ ਸਟੇਟਮੈਂਟ ਆਈ ਆ ਇਹ, ਅਸੀਂ ਤਾਂ ਆਪਣੀ ਜਿਹੜੀ ਪੱਤਰਕਾਰ ਕਰਦੇ ਹੁੰਦੇ ਨੇ ਪੱਤਰਕਾਰੀ, ਉਹ ਤਾਂ ਤੱਤ ਫਰਤ ਜਿਹੜਾ ਰਿਐਕਸ਼ਨ ਆ ਦੇਣਾ ਹੁੰਦਾ, ਕਿਸੇ ਵੀ ਐਕਸ਼ਨ ਦੇ ਉੱਤੇ ਰਿਐਕਸ਼ਨ ਪੱਤਰਕਾਰਾਂ ਨੇ ਦੇਣਾ ਹੁੰਦਾ, ਅਤੇ ਉਦੋਂ ਅਸੀਂ ਦਿੱਤਾ ਸੀ। ਮੈਨੂੰ ਬਾਕੀਆਂ ਦਾ ਨਹੀਂ ਪਤਾ ਵੀ ਇਹ ਐਮਰਜੈਂਸੀ ਐਕਟ ਆ ਜਿਹੜਾ ਇਹ ਨਹੀਂ ਲਗਾਇਆ ਜਾਣਾ ਚਾਹੀਦਾ ਸੀਗਾ। ਹੁਣ ਜਿਹੜੇ ਆਰ ਸੀ ਐਮ ਪੀ ਦੇ ਕਮਿਸ਼ਨਰ ਨੇ, ਉਹਨਾਂ ਨੇ ਇਹ ਗੱਲ ਕਹੀ ਆ, ਉਹ ਕਹਿੰਦੇ ਵੀ ਅਸੀਂ ਪਹਿਲਾਂ ਹੀ ਜਿਹੜੇ ਪਏ ਸੀ ਨਾ ਕਾਨੂੰਨ ਦੇ ਵਿੱਚ ਧਾਰਾਵਾਂ ਪਈਆਂ ਸੀ, ਐਗਜ਼ਿਸਟਿੰਗ ਲੈਜਿਸਲੇਸ਼ਨ ਸੀ ਜਿਹੜਾ, ਉਹਦੇ ਤਹਿਤ ਹੀ ਅਸੀਂ ਜਿਹੜੇ ਬਾਰਡਰ ਦੀ ਬਲੋਕੇਜ ਸੀ ਉਹਨੂੰ ਡੀਲ ਕੀਤਾ, ਅਤੇ ਉਹਦੇ ਵਿੱਚ ਆਲਰੇਡੀ ਕਾਫੀ ਕੁਛ ਸੀਗਾ ਵੀ ਇਹ ਡੀਲ ਕੀਤਾ ਜਾ ਸਕਦਾ ਸੀਗਾ। ਗੱਲ ਖਤਮ ਜੀ। ਜੇ ਉਹ ਕੀਤਾ ਜਾ ਸਕਦਾ ਸੀਗਾ ਤੇ ਇਹਦਾ ਮਤਲਬ ਸਰਕਾਰ ਨੇ ਉਹ ਐਮਰਜੈਂਸੀ ਐਕਟ ਲਾਉਣ ਦੀ ਸਰਕਾਰ ਨੂੰ ਜ਼ਰੂਰਤ ਨਹੀਂ। ਦੇਖੋ ਆਮ ਬੰਦੇ ਨੂੰ ਲੱਗ ਸਕਦਾ ਵੀ ਕੋਈ ਐਡਾ ਵੱਡਾ ਮਸਲਾ ਨਹੀਂ, ਪਰ ਦੋਸਤੋ ਇਹ ਬਹੁਤ ਗਹਿਰ ਗੰਭੀਰ ਸੰਜੀਦਾ ਮਸਲਾ ਵੀ ਜੇ ਸਰਕਾਰਾਂ ਐਵੇਂ ਹੀ ਐਮਰਜੈਂਸੀ ਐਕਟ ਯੂਜ਼ ਕਰਨ ਲੱਗ ਜਾਣਗੀਆਂ ਤੇ ਫਿਰ ਡਿਕਟੇਟਰਸ਼ਿਪ ਕੀ ਹੁੰਦੀ ਆ ਤੇ ਡੈਮੋਕ੍ਰੇਸੀ ਤੇ ਡਿਕਟੇਟਰਸ਼ਿਪ ਦੇ ਵਿੱਚ ਫਰਕ ਕੀ ਹੁੰਦਾ। ਚੁਣੀ ਹੋਈ ਸਰਕਾਰ ਨੂੰ ਇੰਨਾ ਜ਼ਿਆਦਾ ਅਧਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ ਕਿ ਜਦੋਂ ਮਰਜ਼ੀ ਚਾਹੇ ਉਹ ਹਾਲਾਤ ਬਣੇ ਨਾ ਹੋਣ ਤੇ ਉਹ ਹਾਲਾਤਾਂ ਦਾ ਬਹਾਨਾ ਲਾ ਕੇ ਉਹ ਐਮਰਜੈਂਸੀ ਆ ਜਿਹੜੀ ਉਹ ਐਮਰਜੈਂਸੀ ਐਕਟ ਆ ਜਿਹੜਾ ਯੂਟੀਲਾਈਜ਼ ਕਰ ਲੈਣ। ਇਹ ਦੋ ਪਾਰਟੀਆਂ ਨੇ ਤਾਂ ਐਂ ਕੀਤਾ। ਹੁਣ ਆਪਾਂ ਤੀਜੀ ਪਾਰਟੀਆਂ ਨੇ ਆਉਂਦੇ ਹਾਂ, ਕੰਜ਼ਰਵੇਟਿਵ ਪਾਰਟੀਆਂ ਨੇ। ਉੱਥੇ ਜਿਹੜੇ ਪ੍ਰੋਟੈਸਟ ਹੋਏ ਸੀ ਉਹਨਾਂ ਨੇ, ਅਸੀਂ ਇਹ ਕਮੈਂਟ ਮੈਨੂੰ ਚੰਗੀ ਤਰ੍ਹਾਂ ਯਾਦ ਆ, ਅਸੀਂ ਉਦੋਂ ਵੀ ਕਮੈਂਟ ਕੀਤਾ ਸੀ ਕਿ ਹਰ ਇੱਕ ਗੱਲ ਦੇ ਉੱਤੇ ਨੌਨ ਸੀਰੀਅਸ ਲੋਕ ਆ ਜਿਹੜੇ ਉਹ ਸੰਜੀਦਾ ਤਰੀਕੇ ਦੇ ਨਾਲ ਉਹ ਜੇ ਮਸਲੇ ਨੂੰ ਹੈਂਡਲ ਨਾ ਕਰ ਸਕਦੇ ਹੋਣ ਤੇ ਉਹ ਗੈਰ ਸੰਜੀਦਾ ਤਰੀਕੇ ਦੇ ਨਾਲ, ਜਿਹੜਾ ਕਿ ਡਿਸਿਪਲਿਨਡ ਨਾ ਹੋਵੇ, ਉਸ ਤਰੀਕੇ ਦੇ ਨਾਲ ਉਹ ਪ੍ਰੋਟੈਸਟ ਕਰਨ ਤੇ ਅਲਟੀਮੇਟਲੀ ਇਹ ਪ੍ਰੋਟੈਸਟ ਦੀ ਜਿਹੜੀ ਰੂਹ ਹੁੰਦੀ ਆ ਨਾ ਉਸ ਨੂੰ ਇਹ ਕਤਲ ਕਰਦੀ ਆ ਗੱਲ ਤੇ ਸਰਕਾਰਾਂ ਨੂੰ ਫਿਰ ਬਹਾਨਾ ਮਿਲ ਜਾਂਦਾ ਕਿ ਉਹ ਲੋਕਾਂ ਦੇ ਉੱਤੇ ਜਬਰ ਆ ਜਿਹੜਾ ਉਹ ਢਾਉਣ ਜਾਂ ਉਹ ਇਹੋ ਜਿਹੇ ਪ੍ਰੋਟੈਸਟ ਨਾਲ ਉਹ ਸਖਤੀ ਵਰਤਣ। ਕੰਜ਼ਰਵੇਟਿਵ ਪਾਰਟੀ ਨੇ ਬਿਨਾਂ ਸੋਚੇ ਸਮਝੇ ਉਹਦੀ ਸਪੋਰਟ ਕਰਤੀ। ਉਹਦੇ 'ਚ ਨੌਨ ਸੀਰੀਅਸ ਬੰਦੇ ਸੀ ਜਿਨ੍ਹਾਂ ਦਾ ਲੋਕਾਂ ਦੇ ਮਸਲਿਆਂ ਨਾਲ ਕੋਈ ਲਾਗਾ ਦੇਗਾ ਨਹੀਂ ਸੀ। ਹਾਂ, ਉਹਨਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਬਈ ਅਸੀਂ ਆ ਜਿਹੜਾ ਜਿਹੜੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਕਰੋਨਾ ਦੇ ਤਹਿਤ, ਕਰੋਨਾ ਦੇ ਡਰ ਦੇ ਤਹਿਤ ਅਸੀਂ ਉਹਨਾਂ ਪਾਬੰਦੀਆਂ ਦਾ ਵਿਰੋਧ ਕਰਦੇ। ਹੁਣ ਇੱਥੇ ਵੀ ਇਸ ਮਸਲੇ 'ਤੇ ਦੋ ਤਰ੍ਹਾਂ ਦੀ ਸਮਝ ਆ ਜਾਂਦੀ ਹੈ। ਦੇਖੋ, ਇੱਕ ਤਾਂ ਜਿਹੜਾ ਕੁਛ ਵਿਗਿਆਨ ਨੇ ਸਾਨੂੰ ਦੱਸਿਆ ਕਿ ਕੋਵਿਡ ਆ ਜਿਹੜਾ ਫੈਲ ਰਿਹਾ ਸੀਗਾ ਤੇ ਕੋਵਿਡ ਫੈਲ ਰਿਹਾ ਸੀਗਾ, ਕੁਛ ਪਾਬੰਦੀਆਂ ਲਾਉਣੀਆਂ ਜਾਇਜ਼ ਸੀ, ਕੁਛ ਹੱਦ ਤੱਕ ਜਿਹੜੀ ਵੈਕਸੀਨੇਸ਼ਨ ਆ ਵਾਹਵਾ ਹੱਦ ਤੱਕ ਮੈਂ ਕਹੂੰ ਕੈਨੇਡੀਅਨ ਉਸ ਦੇ ਹੱਕ ਦੇ ਵਿੱਚ ਰਹੇ ਨੇ, ਪਰ ਜੇ ਬਹੁ ਗਿਣਤੀ ਹੱਕ ਦੇ ਵਿੱਚ ਆ ਇਹਦਾ ਮਤਲਬ ਇਹ ਨਹੀਂ ਬਣਦਾ ਹੈਗਾ ਬਈ ਉਹ ਠੀਕ ਹੀ ਠੀਕ ਆ। ਜਦੋਂ ਖਤਰਨਾਕ ਵੇਰੀਐਂਟ ਆਇਆ, ਡੈਲਟਾ ਦਾ ਵੇਰੀਐਂਟ, ਉਦੋਂ ਵੈਕਸੀਨੇਸ਼ਨ ਨੇ ਹੈਲਪ ਕੀਤੀ, ਡੈਫੀਨੇਟਲੀ ਹੈਲਪ ਕੀਤੀ, ਪਰ ਜਿਹੜਾ ਤਸਵੀਰ ਦਾ ਦੂਜਾ ਪਾਸਾ ਸੀ ਕਿ ਸਾਡਾ ਹੈਲਥ ਸਿਸਟਮ ਆਲਰੇਡੀ ਟੁੱਟਿਆ ਭੱਜਿਆ ਹੈਗਾ, ਹੋਸਪਿਟਲ ਦੇ ਵਿੱਚ ਸਟਾਫ ਥੋੜ੍ਹਾ, ਥੋੜ੍ਹੇ ਹੋਸਪਿਟਲ ਨੇ, ਪ੍ਰੋਪਰ ਟੇਕ ਕੇਅਰ ਨਹੀਂ ਹੋ ਸਕਦੀ, ਤਾਂ ਕਰੋਨਾ ਆਇਆ ਤੇ ਜੇ ਕਿਤੇ ਇਹੋ ਜਿਹੀ ਮਹਾਂਮਾਰੀ ਫੇਰ ਆ ਜਾਵੇ, ਵੱਡੀ ਆ ਜਾਵੇ, ਤਾਂ ਫਿਰ ਅਸੀਂ ਕਿਵੇਂ ਹੈਂਡਲ ਕਰਾਂਗੇ, ਉਹਦੇ 'ਤੇ ਸਵਾਲ ਖੜ੍ਹੇ ਹੋਏ। ਖਾਸ ਕਰਕੇ ਜਿਹੜੇ ਸੀਨੀਅਰ ਹੋਮ ਨੇ, ਓਲਡ ਕੇਅਰ ਹੋਮ ਨੇ, ਉਹਨਾਂ ਦੇ ਵਿੱਚ ਉਹ ਪ੍ਰੋਫਿਟ ਓਰੀਐਂਟਡ ਨੇ, ਉਹਨਾਂ ਦੇ ਵਿੱਚ ਸਟਾਫ ਆ ਜਿਹੜਾ ਇੱਕ ਨਰਸਿੰਗ ਕੇਅਰ ਤੋਂ, ਇੱਕ ਓਲਡ ਏਅਰ ਸੀਨੀਅਰ ਹੋਮ ਤੋਂ ਦੂਸਰੇ ਨਰਸਿੰਗ ਓਲਡ ਕੇਅਰ ਹੋਮ ਦੇ ਵਿੱਚ ਜਾਂਦਾ ਅਤੇ ਉਹ ਇਨਫੈਕਸ਼ਨ ਆ ਜਿਹੜਾ ਉਹ ਇੱਕ ਥਾਂ ਤੋਂ ਦੂਜੇ ਥਾਂ, ਕਿਉਂਕਿ ਸਟਾਫ ਸਾਂਝਾ, ਉਹ ਸ਼ੇਅਰ ਕਰਦੇ ਨੇ ਅੱਗੇ ਜਾ ਕੇ ਇਨਫੈਕਸ਼ਨ ਨੂੰ ਫੈਲਾਉਣ ਦੇ ਵਿੱਚ ਮਦਦ ਕਰਦੇ ਨੇ। ਇਹ ਜਿਹੇ ਸਵਾਲ ਆ ਜਿਹੜੇ ਉੱਠਣੇ ਜਾਇਜ਼ ਸੀ, ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਅਸੀਂ ਇਹ ਸੋਚਣਾ ਬੰਦ ਕਰ ਦਈਏ ਵੀ ਵੈਕਸੀਨ ਲਾਈ ਜਾਓ। ਅਸੀਂ ਇਸ ਗੱਲ ਵੱਲ ਧਿਆਨ ਹੀ ਨਾ ਦਈਏ ਵੀ ਜਿਹੜੀਆਂ ਵੈਕਸੀਨਸ ਲਾਈਆਂ ਜਾ ਰਹੀਆਂ ਨੇ ਧੜਾ ਧੜ, ਕੀ ਉਹ ਇਫੈਕਟਿਵ ਵੀ ਹੈ ਕਿ ਨਹੀਂ ਹੈ। ਫੋਰ ਐਗਜ਼ਾਮਪਲ, ਵੈਕਸੀਨ 2 ਲੱਗ ਗਈਆਂ, 3 ਲੱਗ ਗਈਆਂ, ਬੂਸਟ ਡੋਜ਼ ਲੱਗ ਗਏ, ਪਰ ਜਿਹੜਾ ਓਮੀਕਰੋਨ ਵਾਇਰਸ ਸੀ ਉਹ ਤਾਂ ਫਿਰ ਵੀ ਸਾਰਿਆਂ ਨੂੰ ਉਹਨੇ ਆਪਣੀ ਗ੍ਰਿਫਤ 'ਚ ਲੈ ਲਿਆ। ਜੇ ਗ੍ਰਿਫਤ ਦੇ ਵਿੱਚ ਲੈ ਲਿਆ ਤਾਂ ਫਿਰ ਜੇ ਇੱਕ ਹੱਦ ਤੱਕ ਜਾਂ ਵਾਹਵਾ ਹੱਦ ਤੱਕ ਵੈਕਸੀਨ ਨੇ ਮਦਦ ਕੀਤੀ ਤੇ ਫਿਰ ਉਸ ਤੋਂ ਬਾਅਦ ਵੈਕਸੀਨ ਨੇ ਨਹੀਂ ਵੀ ਮਦਦ ਕੀਤੀ। ਹੁਣ ਬਹੁਤ ਸਾਰੇ ਲੋਕ ਕਹਿੰਦੇ ਨੇ ਜੀ ਜਿਨ੍ਹਾਂ ਨੂੰ ਵੈਕਸੀਨ ਲੱਗੀ ਆ ਉਹਨਾਂ 'ਤੇ ਘੱਟ ਇਫੈਕਟ ਪਿਆ, ਬਿਲਕੁਲ ਜੀ ਮੰਨ ਸਕਦੇ ਹਾਂ, ਪਰ ਇਹ ਕਿੱਥੋਂ ਪਤਾ ਲੱਗਿਆ? ਮੈਂ ਤਾਂ ਇਹ ਕਹਿ ਦਿੰਦਾ ਵੀ 80% ਲੋਕਾਂ ਦੇ ਵੈਕਸੀਨ ਲੱਗੀ ਹੋਵੇ ਜਾਂ ਨਾ ਲੱਗੀ ਹੋਵੇ, ਉਹਨਾਂ ਨੂੰ ਕਰੋਨਾ ਜਿਹੜਾ ਹੋਣਾ ਤੇ ਉਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਗਾ, 20% ਨੂੰ ਹੋਣਾ, ਉਹਨਾਂ ਦੇ ਵਿੱਚੋਂ ਅੱਗੇ ਫਿਰ ਜਿਹੜੇ 5-4% ਆ ਉਹ ਜਿਹੜੇ ਆਲਰੇਡੀ ਜਿਹਨਾਂ ਦਾ ਕੰਪਰੋਮਾਈਜ਼ਡ ਹੈਲਥ ਸਿਸਟਮ ਆ ਉਹਨਾਂ 'ਤੇ ਜ਼ਿਆਦਾ ਅਸਰ ਪੈਣਾ। ਮਤਲਬ ਤੁਸੀਂ ਸਟੱਡੀ ਦੇ ਵਿੱਚ ਡੁੱਬਦੇ ਜਾਓ, ਡੂੰਘੇ ਵਿਗਿਆਨੀਆਂ ਦੀ ਰਾਇ ਲਓ, ਇਹਦੇ ਬਾਵਜੂਦ ਵੀ ਅਲੱਗ ਅਲੱਗ ਵਿਚਾਰ ਆ ਜਿਹੜੇ ਹੋ ਸਕਦੇ ਨੇ। ਰੇਡੀਓ 'ਤੇ ਬੜੀਆਂ ਡਿਸਕਸ਼ਨ ਚੱਲੀਆਂ, ਹਰੇਕ ਬੰਦੇ ਦੇ ਆਪੋ ਆਪਣੇ ਵਿਚਾਰ ਸੀ, ਪਰ ਫਿਰ ਵੀ ਲੋਕਾਂ ਨੂੰ ਬੋਲਣ ਦਾ ਹੱਕ ਚਾਹੀਦਾ। 99% ਲੋਕ ਜੇ ਇੱਕ ਪਾਸੇ ਹੋਣ, ਇੱਕ ਪਰਸੈਂਟ ਬੰਦੇ ਇੱਕ ਪਾਸੇ ਹੋਣ, ਇਹਦਾ ਮਤਲਬ ਇਹ ਨਹੀਂ ਬਈ 1% ਬੰਦਿਆਂ ਤੋਂ ਬੋਲਣ ਦੀ ਆਜ਼ਾਦੀ ਖੋਹ ਲਈ ਜਾਵੇ। ਇਹ ਬੜਾ ਕੁਛ ਸਾਰੀ ਦੁਨੀਆ 'ਤੇ ਚੱਲਦਾ ਰਿਹਾ, ਪਰ ਐਮਰਜੈਂਸੀ ਐਕਟ ਲਾਉਣਾ ਜਿਹੜਾ ਉਹ ਬਹੁਤ ਗਲਤ ਸੀਗਾ। ਇਹ ਅੱਜ ਡਿਬੇਟ ਚੱਲੇ, ਕੱਲ੍ਹ ਨੂੰ ਚੱਲੇ, 10 ਦਿਨਾਂ ਨੂੰ ਚੱਲੇ, 10 ਸਾਲਾਂ ਨੂੰ ਚੱਲੇ, ਇਸ ਨੂੰ ਕੋਈ ਵੀ ਠੀਕ ਠਹਿਰਾ ਨਹੀਂ ਸਕਦਾ। ਮਿਸਟਰ ਟੂਡੋ ਨੇ ਅਤੇ ਜਗਮੀਤ ਸਿੰਘ ਜੀ ਨੇ, ਯਾਨੀ ਲਿਬਰਲ ਪਾਰਟੀ ਨੇ ਅਤੇ NDP ਨੇ ਜਿਹੜਾ ਉਹ ਫੈਸਲਾ ਲਿਆ, ਲਿਬਰਲ ਪਾਰਟੀ ਨੇ ਫੈਸਲਾ ਲਿਆ, NDP ਪਾਰਟੀ ਨੇ ਸਪੋਰਟ ਕੀਤੀ, ਅਲੱਗ ਅਲੱਗ ਰਹਿਆਂ ਨੇ, ਮੇਰੀ ਰਾਏ ਵੀ ਇਹ ਬਣਦੀ ਆ, ਉਦੋਂ ਵੀ ਰਾਏ ਬਣਦੀ ਸੀ ਵੀ ਉਹ ਫੈਸਲਾ ਲੈਣਾ ਐਕਟ ਜਿਹੜਾ ਉਹ ਲਗਾਉਣਾ ਸੀ, ਜਿਹੜਾ ਐਮਰਜੈਂਸੀ ਐਕਟ ਲਗਾਉਣਾ ਗਲਤ ਸੀ। ਅਤੇ ਆਰ ਸੀ ਐੱਮ ਪੀ ਦੇ ਜਿਹੜੇ ਕਮਿਸ਼ਨਰ ਨੇ ਉਹਨਾਂ ਨੇ ਵੀ ਕੁਝ ਇਹੋ ਜਿਹਾ ਕਿਹਾ। ਤੁਹਾਡੇ ਕੀ ਵਿਚਾਰ ਨੇ, ਉਹ ਅਲੱਗ ਗੱਲ ਹੈਗੀ ਆ, ਪੜ੍ਹਿਆ ਕਰੋ, ਘੋਖਿਆ ਕਰੋ ਅਲੱਗ ਅਲੱਗ ਪਾਰਟੀਆਂ ਦੀ ਪੋਜੀਸ਼ਨ। ਹੁਣ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਕੰਜ਼ਰਵੇਟਿਵ ਪਾਰਟੀ ਦੇ ਹੱਕ ਦੇ ਵਿੱਚ ਹਾਂ। ਮੈਂ ਪੂਰੀ ਦੀ ਪੂਰੀ ਪੋਜੀਸ਼ਨ ਬਿਆਨ ਕਰਤਾ ਕਿ ਕੰਜ਼ਰਵੇਟਿਵ ਪਾਰਟੀ ਨੇ ਜਿਹੜੀ ਹੁੱਲੜਬਾਜ਼ੀ ਕਰਨ ਵਾਲੇ ਕੁਝ ਅਨਸਰ ਸੀ, ਜਿਨ੍ਹਾਂ ਨੇ ਡਿਟੇਲਡ ਸਟੱਡੀ ਨਹੀਂ ਸੀ ਕੀਤੀ, ਜਿਨ੍ਹਾਂ ਦਾ ਮਕਸਦ ਇਹ ਸੀ ਵੀ ਇਹਨਾਂ ਪਾਰਟੀਆਂ ਦਾ ਵਿਰੋਧ ਹੀ ਕਰਨਾ, ਉਹਨਾਂ ਨੂੰ ਇਜਾਜ਼ਤ ਦਿੱਤੀ। ਪਰ ਇਸ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਇਹੋ ਜਿਹੇ ਸੀ ਜਿਹੜੇ ਫੀਲ ਕਰਦੇ ਸੀ ਕਿ ਅਸੀਂ ਦੋ ਦੋ ਡੋਜ਼ ਲਵਾ ਚੁੱਕੇ ਹਾਂ, ਅਤੇ ਜੇ ਦੋ ਡੋਜ਼ ਲਵਾ ਕੇ ਵੀ ਜੇ ਤੀਜੀ ਵਾਰੀ ਸਾਨੂੰ ਓਮੀਕ੍ਰੋਨ ਹੋ ਜਾਂਦਾ ਤਾਂ ਫਿਰ ਭਾਈ ਸੋਚੋ ਤਾਂ ਸਹੀ, ਸੋਚਣਾ ਤਾਂ ਬਣਦਾ ਹੀ ਆ ਨਾ। ਅਤੇ ਇੱਕ ਚੌਥੇ ਪਾਸੇ ਹੁਣ ਹੋਰ ਖਬਰ ਆਈ ਹੈ, ਉਹਦਾ ਉਹਦੇ ਵੱਲ ਮੈਂ ਤੁਹਾਡਾ ਧਿਆਨ ਦੇਣਾ ਚਾਹੁੰਦਾ ਤਾਂ ਕਿ ਤੁਸੀਂ ਘਟਨਾਵਾਂ ਨੂੰ ਰਿਲੇਟ ਕਰ ਸਕੋ। ਦੇਖੋ ਸਮਝ ਤਾਂ ਅਲੱਗ ਅਲੱਗ ਹੋ ਸਕਦੀ ਹੈ ਅਲੱਗ ਅਲੱਗ ਬੰਦਿਆਂ ਦੀ, ਪਰ ਘਟਨਾਵਾਂ ਨੂੰ ਰਿਲੇਟ ਕਰਕੇ ਉਹਨਾਂ ਦਾ ਰਿਜ਼ਲਟ ਕੱਢਣਾ ਇਹ ਇੱਕ ਵੱਖਰੀ ਗੱਲ ਆ। ਉਹ ਖਬਰ ਕੀ ਹੈ, ਉਹ ਇੱਕ ਦੋ ਦਿਨਾਂ ਦੀ ਖਬਰ ਆ ਬਈ, ਜਿਹੜਾ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਆ ਅਮੈਰੀਕਾ ਦੇ ਵਿੱਚ, ਉੱਥੇ ਪੱਤਰਕਾਰਾਂ ਨੇ ਇਸ ਗੱਲ ਦੀ ਇਹ ਗੱਲ ਕੱਢ ਕੇ ਲਿਆਏ ਨੇ ਬਈ ਜਿਹੜੇ ਕੁਝ ਸਾਇੰਟਿਸਟ ਨੇ ਉਹ 2010 ਤੋਂ ਲੈ ਕੇ 2020 ਤੱਕ ਉਹਨਾਂ ਨੂੰ ਫਾਰਮਾਸਿਊਟੀਕਲ ਇੰਡਸਟਰੀਜ਼ ਨੇ $350 million ਅਨਡਿਸਕਲੋਜ਼ਡ ਰੋਇਲਟੀ ਪੇਮੈਂਟਸ ਆ ਜਿਹੜੀਆਂ ਉਹ ਕੀਤੀਆਂ ਨੇ, ਜਿਹਦੇ ਵਿੱਚ ਡਾਕਟਰ ਫੌਚੀ ਸੀ ਜਿਹੜੇ ਕੋਵਿਡ ਦੇ ਸਮੇਂ ਦੇ ਦੌਰਾਨ ਜਿਹੜੇ ਮੁੱਖ ਅਧਿਕਾਰੀ ਸੀ, ਗਾਈਡ ਕਰਦੇ ਸੀ, ਉਹਨਾਂ ਨੇ ਵੀ ਉਹਦੇ ਵਿੱਚੋਂ ਪੇਮੈਂਟਸ ਲਈਆਂ। ਕਿਹੜੇ ਕਿਹੜੇ ਸਾਇੰਟਿਸਟ ਨੇ ਕਿੰਨੀਆਂ ਕਿੰਨੀਆਂ ਪੇਮੈਂਟਸ ਲਈਆਂ, ਅਤੇ ਇਹ ਇੱਕ ਕੌਨਫਲਿਕਟ ਆਫ ਇੰਟਰਸਟ ਦਾ ਮੁੱਦਾ ਜਿਹੜਾ ਉਹ ਬਣਦਾ। ਜਦੋਂ ਸਾਰੀਆਂ ਘਟਨਾਵਾਂ ਨੂੰ ਤੁਸੀਂ ਰਿਲੇਟ ਕਰਕੇ ਦੇਖੋਗੇ, ਫਿਰ ਜਦੋਂ ਤੁਸੀਂ ਖੋਜ ਕਰੋਗੇ ਅੱਗੇ, ਵੀਡੀਓਜ਼ ਦੇਖੋਗੇ ਡਾਕਟਰਸ ਦੀਆਂ, ਬਹੁਤ ਸਾਰੇ ਡਾਕਟਰਸ ਨੇ ਉਹ ਇਹ ਕਹਿ ਰਹੇ ਨੇ ਬਈ ਠੀਕ ਹੈ ਇੱਕ ਹੱਦ ਤੱਕ ਸਾਨੂੰ ਵੈਕਸੀਨਸ ਨੇ ਫਾਇਦਾ ਦਿੱਤਾ, ਪਰ ਜਦੋਂ ਇਹ ਵੈਕਸੀਨਸ ਅਸੀਂ ਬੱਚਿਆਂ ਦੇ ਲਾਉਂਦੇ ਹਾਂ, 10-10 12-12 ਸਾਲ ਦੇ ਬੱਚਿਆਂ ਦੇ ਲਾਉਂਦੇ ਹਾਂ, ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਗੰਭੀਰ ਸਿੱਟੇ ਨਿਕਲਣ, ਹੋ ਸਕਦਾ ਉਹਨਾਂ ਦੇ ਅੱਗੇ ਬੱਚੇ ਪੈਦਾ ਕਰਨ ਦੀ ਕਪੈਸਿਟੀ ਦੇ ਉੱਤੇ ਅਸਰ ਪਵੇ, ਹੋ ਸਕਦਾ ਉਹਨਾਂ ਦਾ ਇਮਿਊਨ ਸਿਸਟਮ ਕੰਪਰੋਮਾਈਜ਼ ਹੋ ਜਾਵੇ, ਹੋ ਸਕਦਾ ਉਹਨਾਂ ਦੀ ਜਿਹੜੀ ਨੈਚੁਰਲ ਇਮਿਊਨਿਟੀ ਹੁੰਦੀ ਹੈ ਉਹ ਪੂਰੇ ਤਰੀਕੇ ਨਾਲ ਡਿਵੈਲਪ ਨਾ ਕਰੇ। ਅੱਛਾ, ਇਹਦੇ ਬਾਵਜੂਦ ਵੀ ਦੇਖੋ ਬਿਮਾਰ ਲੋਕਾਂ ਦੇ ਲੱਗ ਗਈਆਂ, ਬੂਸਟਰ ਡੋਜ਼ ਲੱਗ ਰਹੀਆਂ ਨੇ, 4-4 ਡੋਜ਼ ਲਵਾ ਲਈਆਂ ਨੇ, ਚੰਗੀ ਗੱਲ ਆ, ਲਵਾਓ ਜਿਹਨੇ ਲਵਾਉਣਾ। ਪਰ ਇੱਕ ਵਿਗਿਆਨਿਕ ਤੱਥ ਇਹ ਵੀ ਹੈ ਵੀ ਬੱਚਿਆਂ ਦੇ ਵਿੱਚ ਇਹ ਜਿਹੜੀ ਦਵਾਈਆਂ ਪ੍ਰਤੀ ਇਮਿਊਨਿਟੀ ਆ, ਸੋਰੀ, ਇਹ ਜਿਹੜੀਆਂ ਬਿਮਾਰੀਆਂ ਪ੍ਰਤੀ ਇਮਿਊਨਿਟੀ ਆ, ਇਹ ਇੱਕ ਨੈਚੁਰਲ ਪ੍ਰੋਸੈਸ ਹੁੰਦਾ। ਅਸੀਂ ਬਹੁਤ ਜ਼ਿਆਦਾ ਵੈਕਸੀਨਸ ਲਗਾ ਕੇ, ਇਹੋ ਜਿਹੀਆਂ ਵੈਕਸੀਨ ਜਿਨ੍ਹਾਂ ਦੀ ਅਜੇ ਸਟੱਡੀ ਨਹੀਂ ਆਈ, mRNA ਵੈਕਸੀਨ ਜਿਨ੍ਹਾਂ ਨੂੰ ਕਹਿੰਦੇ ਹਾਂ, ਹੋ ਸਕਦਾ ਫਿਊਚਰ ਦੇ ਵਿੱਚ ਉਹਨਾਂ ਦੀ ਜਿਹੜੀ ਇਮਿਊਨਿਟੀ ਆ ਉਹ ਨਾ ਡਿਵੈਲਪ ਹੋਵੇ। ਹੁਣ ਇਹਦੇ 'ਤੇ ਸਾਰਿਆਂ ਨੂੰ ਬੋਲਣ ਦੀ ਆਜ਼ਾਦੀ ਤਾਂ ਚਾਹੀਦੀ ਆ ਨਾ। ਤੁਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਵੀ ਤੂੰ ਇਸ ਕਰਕੇ ਬੋਲਦਾ, ਤੂੰ ਵੈਕਸੀਨ ਲਵਾਈ ਆ ਜਾਂ ਨਹੀਂ ਲਵਾਈ, ਲਾਉਣਾ ਜਾਂ ਨਹੀਂ ਲਾਉਣਾ। ਮੈਂ ਡਿਸਕਸ਼ਨ ਸਾਰੀਆਂ ਸੁਣਦਾ ਰਿਹਾ। ਹੁਣ ਬਹੁਤ ਸਾਰੇ ਲੋਕ ਇਹ ਕਹਿੰਦੇ ਸੀ ਬਈ ਭਾਈ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਈਆਂ ਹੋਈਆਂ ਨਾ, ਉਹਨਾਂ ਨੂੰ ਕੰਮ 'ਤੇ ਜਾਣ ਦਾ ਅਧਿਕਾਰ ਨਹੀਂ ਚਾਹੀਦਾ, ਆਹ ਨਹੀਂ ਚਾਹੀਦਾ, ਉਹ ਨਹੀਂ ਚਾਹੀਦਾ, ਅਸੀਂ ਲਵਾਈਆਂ ਫਿਰ ਸਾਨੂੰ ਹੋ ਜੂਗਾ ਇਹ ਕੋਵਿਡ। ਤੁਸੀਂ ਵੈਕਸੀਨ ਲਵਾਈ ਹੋਈ ਆ, ਤੁਸੀਂ ਮੂੰਹ ਦੇ ਉੱਤੇ ਮਾਸਕ ਪਾਇਆ ਹੋਇਆ, ਤੁਹਾਨੂੰ ਭਰੋਸਾ, ਅਤੇ ਭਾਈ ਤੁਸੀਂ ਆਪਦਾ ਭਰੋਸੇ 'ਤੇ ਕਾਇਮ ਰੱਖੋ। ਜੇ ਕੋਈ ਨਹੀਂ ਲਾਉਣਾ ਚਾਹੁੰਦਾ ਵੈਕਸੀਨ, ਮਾਈ ਬੋਡੀ ਅਤੇ ਮੈਂ ਇਹਦੀ ਟੇਕ ਕੇਅਰ ਕਰਦਾ, ਮਾਈ ਬੋਡੀ ਮਾਈ ਡਿਸੀਜਨ। ਇਹ ਬਹੁਤ ਸਾਲਾਂ ਬਾਅਦ ਇਹਦੇ 'ਤੇ ਅਮਲ ਹੋਇਆ ਸੀ ਵੀ ਮੇਰੀ ਬੋਡੀ ਬਾਰੇ ਡਿਸੀਜਨ ਮੈਂ ਕਰਨਾ, ਹੋਰ ਕੌਣ ਹੁੰਦਾ ਕੋਈ ਜਿਹੜਾ ਮੇਰੇ ਮੋਢੇ ਦੇ ਵਿੱਚ ਟੀਕਾ ਠੋਕ ਦੇ, ਸਰਕਾਰ ਕੌਣ ਹੁੰਦੀ ਹੈ। ਠੀਕ ਹੈ, ਖਤਰਨਾਕ ਹਾਲਤਾਂ ਦੇ ਵਿੱਚ ਇੰਨੇ ਕੁ ਲੋਕ ਸਾਰੇ ਸਿਆਣੇ ਨੇ, ਵੈਕਸੀਨਸ ਦੀ ਅਹਿਮੀਅਤ ਅਸੀਂ ਸਮਝਦੇ ਹਾਂ, ਈਵਨ ਵੈਕਸੀਨ ਨਹੀਂ ਦਵਾਈਆਂ ਦੀ ਆਪਣੇ ਆਪ ਦੇ ਵਿੱਚ ਵੱਡੀ ਅਹਿਮੀਅਤ ਆ, ਆਪਾਂ ਸਾਰੇ ਸਮਝਦੇ ਹਾਂ, ਪਰ ਡਿਸਕਸ਼ਨ ਇਜ਼ ਅ ਡਿਸਕਸ਼ਨ। ਤੁਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਅੱਜ ਕੱਲ੍ਹ ਦੇ ਮੌਕੇ 'ਤੇ ਅੱਜ ਕੱਲ੍ਹ ਕੀ ਚੱਲਦਾ। ਜਿਹੜੀ mRNA ਵੈਕਸੀਨ ਵੀ ਹੈ, ਜਦੋਂ ਤੁਸੀਂ ਇਹਦੀ ਡਿਟੇਲਡ ਸਟੱਡੀ ਕਰੋਗੇ ਤਾਂ ਇਹਦੇ ਵਿੱਚੋਂ ਇਹ ਪਤਾ ਲੱਗਿਆ ਬਈ mRNA ਵੈਕਸੀਨ ਆ ਜਿਹੜੀ ਲਿਵਰ ਦੇ ਰਾਹੀਂ ਸਾਡੀ ਬੋਡੀ 'ਚ ਐਂਟਰ ਕਰ, ਸਾਡੇ ਬੋਡੀ ਦੇ DNA 'ਚ ਐਂਟਰ ਕਰ ਜਾਂਦੀ ਹੈ। DNA 'ਚ ਐਂਟਰ ਕਰ ਜਾਂਦੀ ਹੈ ਜਦੋਂ ਕੋਈ ਚੀਜ਼, ਤਾਂ ਉਹ ਮੈਂ ਕਹੂੰਗਾ ਕਿ ਉਹ ਖਤਰਨਾਕ ਹੋ ਜਾਂਦੀ ਹੈ। ਤੁਸੀਂ ਸਾਇੰਟਿਸਟ ਦੇ ਵਿਊ ਲਓ, ਮੈਂ ਤਾਂ ਆਮ ਬੰਦਾ, ਮੈਂ ਇਹ ਨਹੀਂ ਕਹਿੰਦਾ ਕਿ ਮੇਰੀਆਂ ਗੱਲਾਂ 'ਤੇ ਯਕੀਨ ਕਰੋ, ਮੈਂ ਤਾਂ ਇੱਕ ਪੱਖ ਦੱਸਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਵੀ ਜਦੋਂ ਡਿਸਕਸ਼ਨ ਹੁੰਦੀ ਆ ਰੇਡੀਓ 'ਤੇ ਟੀ ਵੀ 'ਤੇ ਕਿਤੇ ਵੀ ਡਿਸਕਸ਼ਨ ਤੋਂ ਪਹਿਲਾਂ ਉਹ ਗੱਲ ਦੀ ਡੂੰਘਾਈ ਦੇ ਵਿੱਚ ਜਾਣਾ ਜ਼ਰੂਰੀ ਹੈ। ਮੈਂ ਤਿੰਨ ਚਾਰ ਚੀਜ਼ਾਂ ਨੂੰ ਆਪਸ ਦੇ ਵਿੱਚ ਦੀ ਰਿਲੇਟ ਕਰਕੇ ਮਤਲਬ ਤੁਹਾਨੂੰ ਪ੍ਰਜੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਵੀ ਮਸਲੇ ਪ੍ਰਤੀ ਬੈਲੈਂਸਡ ਪਹੁੰਚ ਅਪਣਾਉਣਾ ਉਹ ਚੰਗਾ ਰਹਿੰਦਾ। ਅਤੇ ਬੈਲੈਂਸਡ ਪਹੁੰਚ ਜਦੋਂ ਅਸੀਂ ਲਾਈਫ ਦੇ ਵਿੱਚ ਵੀ ਅਪਣਾਉਂਦੇ ਹਾਂ ਤਾਂ ਅਸੀਂ ਠੀਕ ਰਹਿੰਦੇ ਹਾਂ। ਹੁਣ ਦੇਖੋ ਆਪਾਂ ਦਵਾਈਆਂ, ਆਪਾਂ ਵੈਕਸੀਨ ਲਵਾਈਆਂ ਹੋਈਆਂ, ਸਾਰਿਆਂ ਨੇ ਲਵਾਈਆਂ, ਪਰ ਇਹਦਾ ਮਤਲਬ ਇਹ ਨਹੀਂ ਵੀ ਜਿਹੜੇ 5-7%, 2%, 1% ਜਿਨ੍ਹਾਂ ਨੇ ਨਹੀਂ ਲਵਾਈਆਂ ਉਹ ਕਮਲੇ ਨੇ। ਨਹੀਂ ਦੋਸਤੋ, ਉਹਨਾਂ ਦੀ ਆਪਣੀ ਸਮਝ ਆ, ਆਪਣੀ ਸਮਝ ਦੇ ਲਈ ਉਹ ਜ਼ਿੰਮੇਵਾਰ ਨੇ। ਜੇ ਉਹ ਪ੍ਰੋਟੈਸਟ ਕਰਦੇ ਨੇ, ਸੱਚੀ ਮੁੱਚੀ ਪ੍ਰੋਟੈਸਟ ਕਰਦੇ ਨੇ, ਸਰਕਾਰ ਕੋਲ ਕੋਈ ਹੱਕ ਨਹੀਂ ਕਿ ਉਹ ਇਹੋ ਜਿਹਾ ਖਤਰਨਾਕ ਐਕਟ ਜਿਹੜਾ ਖਾਸ ਹਾਲਤਾਂ 'ਚ ਵਰਤਿਆ, ਐਡੇ ਕੋਈ ਦੇਸ਼ ਨੂੰ ਖਤਰਾ ਨਹੀਂ ਸੀ ਹੋਣ ਲੱਗਿਆ, ਇਹੀ ਕੁਛ ਰੌਲਾ ਦੁਨੀਆ ਭਰ ਦੇ ਵਿੱਚ ਪੈ ਰਿਹਾ। ਭਾਰਤ ਦੀ ਸਰਕਾਰ ਕਹੀ ਜਾਂਦੀ ਹੈ ਏਕਤਾ ਅਖੰਡਤਾ ਨੂੰ ਖਤਰਾ, ਇੱਕ ਧਰਮ ਵਾਲੇ ਕਹੀ ਜਾਂਦੇ ਦੂਜੇ ਧਰਮ ਤੋਂ ਖਤਰਾ, ਯੂਕਰੇਨ ਕਹੀ ਜਾਂਦਾ ਰਸ਼ੀਆ ਤੋਂ ਖਤਰਾ, ਰਸ਼ੀਆ ਕਹੀ ਜਾਂਦਾ ਨੇਟੋ ਤੋਂ ਖਤਰਾ, ਇੱਥੇ ਕਹੀ ਜਾਂਦਾ ਵੀ ਪ੍ਰੋਟੈਸਟ ਕਰਨ ਵਾਲੇ ਤੋਂ ਖਤਰਾ, ਕਿਸੇ ਹੋਰ ਥਾਂ 'ਤੇ ਕੁਛ, ਐਡੀ ਵੱਡੀ ਕੋਈ ਗੱਲ ਨਹੀਂ, ਖਤਰਾ ਕਿਤੋਂ ਨਹੀਂ ਹੈਗਾ। ਸਟੇਟ ਮਸ਼ੀਨਰੀ ਕੀ ਚਾਹੁੰਦੀ ਹੁੰਦੀ ਹੈ, ਉਹ ਆਪਣੇ ਆਪ ਨੂੰ ਠੀਕ ਸਾਬਤ ਕਰਨ ਦੇ ਲਈ ਬਹੁ ਗਿਣਤੀ ਦੇ ਵਿੱਚ ਮੈਜੋਰਿਟੀ ਹੈ ਜਿਹੜੀ, ਮੈਜੋਰਿਟੀ ਦੀਆਂ ਭਾਵਨਾਵਾਂ ਦੇ ਨਾਲ ਖੇਲਦੀ ਹੈ, ਖਿਲਵਾੜ ਕਰਦੀ ਹੈ। ਇਹ ਐਮਰਜੈਂਸੀ ਐਕਟ ਲਾ ਕੇ ਵੀ ਮੈਜੋਰਿਟੀ ਦੀਆਂ ਜਿਹੜੀਆਂ ਭਾਵਨਾਵਾਂ ਉਹਨਾਂ ਨੂੰ ਯੂਟੀਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਹ ਗਲਤ ਸੀ। ਅਤੇ ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦਾ ਸਟੈਂਡ ਵੀ ਗਲਤ ਸੀ। ਅਤੇ ਚੌਥੇ ਪਾਸੇ ਜਿਨ੍ਹਾਂ ਨੇ ਪ੍ਰੋਟੈਸਟ ਕੀਤਾ ਉਹ ਐਵੇਂ ਸੁੱਤੇ ਪਏ, ਉੱਠ ਕੇ ਆ ਗਏ, ਮਨ ਦੇ ਵਿੱਚ ਆਇਆ, ਜਾਂ ਤਾਂ ਉਹ ਪ੍ਰੋਪਰ ਤਰੀਕੇ ਨਾਲ ਤਿਆਰੀ ਕਰਦੇ, ਕਿਸੇ ਕੰਮ ਦੇ ਵਿੱਚ ਵਿਘਨ ਨਾ ਪੈਂਦਾ, ਕੰਮ ਕਾਰ ਨੋਰਮਲ ਚੱਲਦੇ ਰਹਿੰਦੇ, ਉਹ ਇਸ ਤਰੀਕੇ ਨਾਲ ਪ੍ਰੋਟੈਸਟ ਕਰਦੇ, ਮੇਰਾ ਖਿਆਲ ਲੋਕਾਂ ਦੀ ਹਮਦਰਦੀ ਵੀ ਖੱਟ ਜਾਂਦੇ। ਪਰ ਕਿਉਂਕਿ ਉਹ ਨੋਨ ਸੀਰੀਅਸ ਸੀ, ਕਿਉਂਕਿ ਉਹ ਉਹਨਾਂ ਨੂੰ ਲੋਕਾਂ ਦੇ ਮੁੱਦਿਆਂ ਬਾਰੇ ਗੰਭੀਰਤਾ ਦੇ ਨਾਲ ਅੰਦਾਜ਼ਾ ਨਹੀਂ ਸੀ, ਉਹ ਸਿਰਫ ਮਤਲਬ ਟਰੂਡੋ ਸਾਹਿਬ ਦਾ ਵਿਰੋਧ ਕਰਨਾ ਚਾਹੁੰਦੇ ਸੀ। ਇਹਨਾਂ 'ਚ ਪਾਰਟੀਆਂ 'ਚ ਅਲੱਗ ਅਲੱਗ ਤਰੀਕੇ ਦੇ ਨਾਲ ਨਾ ਕੋਨਫਲਿਕਟ ਚੱਲਦਾ ਰਹਿੰਦਾ। ਪਰ ਮੇਰਾ ਮੰਨਣਾ ਇਹ, ਹੋ ਸਕਦਾ ਤੁਹਾਡਾ ਮੰਨਣਾ ਨਾ ਹੋਵੇ, ਮੇਰਾ ਮੰਨਣਾ ਇਹ ਹੈ ਵੀ ਅਲੱਗ ਅਲੱਗ ਪੋਲੀਟੀਕਲ ਪਾਰਟੀਆਂ ਜਿਹੜੀਆਂ, ਜਿਹੜਾ ਸੈਟਅਪ ਹੋਇਆ ਇਹ ਚੱਲ ਰਿਹਾ, ਇਹਦੇ ਵਿੱਚ ਅਲੱਗ ਅਲੱਗ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਲੋਕਾਂ ਦੇ ਮੁੱਦਿਆਂ ਨਾਲ ਬਹੁਤਾ ਕੋਈ ਪਿਆਰ ਨਹੀਂ ਹੁੰਦਾ। ਉਹ ਇੱਕ ਵਾਰੀ ਸਰਕਾਰ ਬਣ ਗਈ ਆ, ਉਹਨਾਂ ਦਾ ਐਂ ਹੁੰਦਾ ਵੀ 4 ਸਾਲ ਸਰਕਾਰ ਚੱਲੀ ਜਾਵੇ। ਅਤੇ ਮੇਰਾ ਇਹ ਵੀ ਮੰਨਣਾ ਵੀ ਇਹਨਾਂ ਦੇ ਹੱਥ ਦੇ ਵਿੱਚ ਕੁਛ ਨਹੀਂ ਹੁੰਦਾ, ਬਹੁਤਾ ਕੁਛ ਨਹੀਂ ਹੁੰਦਾ, ਇਹ ਤਾਂ ਮੈਨੇਜਮੈਂਟ ਕਮੇਟੀਆਂ ਵਾਂਗੂ ਹੁੰਦੀਆਂ ਨੇ। ਜਿਵੇਂ ਤੁਸੀਂ ਕੋਈ ਬੈਂਕਟ ਹਾਲ ਚਲਾਉਣਾ, ਮੈਨੇਜਮੈਂਟ ਕਮੇਟੀ ਹਾਇਰ ਕਰ ਲਓ, ਜਿਵੇਂ ਕੋਈ ਬਿਜ਼ਨਸ ਚਲਾਉਣਾ ਕੋਈ ਕਮੇਟੀ ਹਾਇਰ ਕਰ ਲਓ, ਇੱਕੋ ਦਾ ਮੈਨੇਜਰ ਹੋਵੇ, ਇਹ ਇਸ ਤਰੀਕੇ ਦੇ ਨਾਲ ਹੁੰਦੇ ਨੇ। ਹਾਂ, ਇਹ ਇਮੇਜ ਇਹ ਬਣਾਉਣ ਦੀ ਕੋਸ਼ਿਸ਼ ਕਰਦੇ ਨੇ, ਦਿਖਾਉਣ ਦੀ ਇਹ ਕੋਸ਼ਿਸ਼ ਕਰਦੇ ਨੇ ਵੀ ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਾਂ, ਪਰ ਲੋਕਾਂ ਦੇ ਮੰਗਾਂ ਮਸਲਿਆਂ ਨਾਲ ਕੋਈ ਇਹਨਾਂ ਦਾ ਬਾਹਲਾ ਵਾਹ ਵਾਸਤਾ ਨਹੀਂ ਹੁੰਦਾ। ਜੇ ਬਾਹਲਾ ਵਾਹ ਵਾਸਤਾ ਹੋਵੇ ਤੁਸੀਂ ਮੈਨੂੰ ਦੱਸੋ ਭਲਾ ਬਈ ਘਰ ਆ ਜਿਹੜੇ 3-3, 4-4 ਸਾਲ ਹੋ ਗਏ ਇੰਨੇ ਮਹਿੰਗੇ ਹੋ ਰਹੇ ਸੀ, ਲੋਕ ਆ ਜਿਹੜੇ ਉਹ ਲੋਕ ਫੀਲ ਕਰਦੇ ਸੀ, ਲੋਕ ਚੀਕਾਂ ਮਾਰਦੇ ਸੀ ਵੀ ਇੰਨੀ ਮਹਿੰਗਾਈ ਹੋ ਗਈ, ਸਾਡੇ ਰੇਡੀਓ 'ਤੇ ਆ ਕੇ ਵੀ ਚੀਕਾਂ ਮਾਰਦੇ ਸੀ, ਹੁਣ ਵੀ ਮਹਿੰਗਾਈ ਵੱਧ ਰਹੀ ਹੈ। ਅਤੇ ਉਦੋਂ ਤਾਂ ਸਰਕਾਰ ਨੇ ਫਿਰ ਕੁਛ ਨਹੀਂ ਨਾ ਕੀਤਾ। ਜੇ ਸੱਚੀ ਮੁੱਚੀ ਤਿੰਨੇ ਪਾਰਟੀਆਂ ਬੈਠ ਕੇ ਸੋਚਦੀਆਂ ਤਾਂ ਪਹਿਲੀ ਗੱਲ ਮਾਰਕੀਟ ਨੂੰ ਇਹ ਵਧ ਨਹੀਂ ਨਾ ਦਿੰਦੇ। ਮਤਲਬ ਇਹਦਾ ਮਤਲਬ ਇਹ ਆ ਨਾ ਬਈ ਇਹਨਾਂ ਨੇ ਅਲਾਓ ਕੀਤਾ ਵੀ ਸਾਰਾ ਕੁਝ, ਜਿੰਨਾ ਮਰਜ਼ੀ ਮਹਿੰਗਾ ਘਰ ਹੋਵੇ, ਟਾਊਨ ਹਾਊਸ ਉਹ 11 ਲੱਖ ਦਾ ਹੋ ਜਾਵੇ, 14 ਲੱਖ ਦਾ ਹੋ ਜਾਵੇ, ਕੋਈ ਪਰਵਾਹ ਨਹੀਂ। ਅਤੇ ਹੁਣ ਵੀ ਇੱਕ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਹੀ ਇਹ ਸਾਰਾ ਕੁਛ ਕਰ ਰਹੇ ਨੇ ਲੋਕਾਂ ਦੇ ਜ਼ਿੰਦਗੀ ਦੇ ਬੁਨਿਆਦੀ ਮਸਲਿਆਂ ਨਾਲ, ਇਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਜਿਹੜੀਆਂ ਮੇਨ ਪਾਰਟੀਆਂ ਨੇ ਨਾ, ਕਿਉਂਕਿ ਇਹ ਆਮ ਬੰਦੇ ਦੇ ਹਿੱਤਾਂ ਦੀ ਨੁਮਾਇੰਦਗੀ ਨਹੀਂ ਕਰਦੀਆਂ। ਮੈਨੂੰ ਸਮਝ ਨਹੀਂ ਲੱਗਦੀ ਬਈ ਇਹ ਕਿਵੇਂ ਵਾਪਰ ਜਾਂਦਾ। ਮੈਂ ਸੋਚ ਕੇ ਥੱਕ ਗਿਆ ਵੀ ਇੱਕ ਆਮ ਬੰਦਾ MPP ਚੁਣਿਆ ਜਾਂਦਾ ਪਰ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਹੀ ਉਹ ਸੋਚਣਾ ਬੰਦ ਕਰ ਦਿੰਦਾ ਆਮ ਬੰਦੇ ਬਾਰੇ ਕੀ ਵਰਤਾਰਾ ਵਾਪਰਦਾ, ਉਹਦੇ ਦਿਮਾਗ 'ਚ ਕਿਹੋ ਜਿਹੀ ਤਬਦੀਲੀ ਆਉਂਦੀ ਹੈ। ਮੈਂ ਤਾਂ ਇਹਨੂੰ ਸਟੱਡੀ ਕਰ ਰਿਹਾ, ਤੁਸੀਂ ਪਤਾ ਨਹੀਂ ਸਟੱਡੀ ਕੀਤੀ ਹੈ ਜਾਂ ਨਹੀਂ ਕੀਤੀ, ਪਰ ਮੈਨੂੰ ਰਿਜ਼ਲਟ ਅਜੇ ਤੱਕ ਕੋਈ ਨਹੀਂ ਮਿਲਿਆ। ਖੈਰ ਜੀ, ਕਾਫੀ ਸਾਰੀਆਂ ਗੱਲਾਂ ਆਪਾਂ ਕਰਨੀਆਂ ਨੇ ਅਤੇ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਫਿਰ ਉਸ ਤੋਂ ਬਾਅਦ ਆਪਾਂ 6 ਬੰਦੇ ਨਾਲ ਗੱਲਾਂ ਕਰਾਂਗੇ।
ਪਿਛਲੇ 60 ਸਾਲ ਤੋਂ ਟੋਰਾਂਟੋ 'ਚ ਘਰ, ਸ਼ਾਪਿੰਗ ਸੈਂਟਰ ਤੇ ਹਾਈ ਰਾਈਜ਼ ਕੌਂਡੋਜ਼ ਬਣਾ ਰਹੇ ਸਟੇਟ ਬਿਲਡਿੰਗ ਗਰੁੱਪ ਹੁਣ ਲੈ ਕੇ ਆ ਰਹੇ ਨੇ ਸਾਊਥਪੋਰਟ ਕੌਂਡੋਜ਼। ਵੈਸਟ ਵਾਲੇ ਪਾਸੇ ਹੰਬਰ ਰਿਵਰ ਦਾ ਸ਼ਾਂਤ ਚੱਲਦਾ ਪਾਣੀ, ਈਸਟ ਵਾਲੇ ਪਾਸੇ 400 ਏਕੜ 'ਚ ਫੈਲਿਆ ਸੋਹਣੇ ਫੁੱਲ ਬੂਟਿਆਂ ਵਾਲਾ ਹਾਈ ਪਾਰਕ ਤੇ ਸਾਊਥ ਵਾਲੇ ਪਾਸੇ ਲੇਕ ਓਨਟੈਰੀਓ। ਅਫੋਰਡੇਬਲ ਪ੍ਰਾਈਸਿਸ, ਐਕਸਟੈਂਡਡ ਡਿਪੋਜ਼ਿਟ ਸਟਰਕਚਰ, ਅਸਾਈਨਮੈਂਟ ਕਲੋਜ਼ ਤੇ ਅਪਲਾਈਸਿਸ ਫ੍ਰੀ ਤੇ ਕਲੋਜ਼ਿੰਗ 2026 'ਚ। ਤਜਰਬੇਕਾਰ ਬਿਲਡਰ ਤੇ ਮਾਡਰਨ ਸਹੂਲਤਾਂ ਨਾਲ ਲੈਸ ਸ਼ਾਨਦਾਰ ਬਿਲਡਿੰਗ, ਸਾਊਥਪੋਰਟ ਕੌਂਡੋਜ਼। ਆਪਣਾ ਯੂਨਿਟ ਪਲੈਟੀਨਮ ਪ੍ਰਾਈਸਿਸ ਤੇ ਬੁੱਕ ਕਰਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 6473006436
ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ।
ਫਸਟ second, third mortgage, home equity, business loan, debt consolidation, refinance, rent to only. Call karo Devinder Pawar nu 6479888731 6479888731.
Je nahi hona khajjal khwar ta call karo
Devinder Pawar.
Jekar ek var ina tuhadi file vekh ke ha keh ditti ta apne vaade te hamesha khare utarde han. License number 10845, independently owned and operated.
ਦਾਸ ਪ੍ਰਮੀਤ ਸਿੰਘ ਸਰਕਾਰੀਆ ਪੀਸੀ ਪਾਰਟੀ ਤੋਂ ਬ੍ਰੈਂਪਟਨ ਸਾਊਥ ਤੋਂ ਉਮੀਦਵਾਰ ਹਾਂ। ਪਿਛਲੀ ਵਾਰ ਤੁਸੀਂ ਮੈਨੂੰ ਬ੍ਰੈਂਪਟਨ ਸਾਊਥ ਤੋਂ MPP ਬਣਾਇਆ ਸੀ, ਉਸ ਲਈ ਆਪ ਜੀ ਦਾ ਬਹੁਤ ਧੰਨਵਾਦੀ ਹਾਂ। ਇਹਨਾਂ 4 ਸਾਲਾਂ ਦੇ ਵਿੱਚ ਡਗ ਫੋਰਡ ਅਤੇ ਅੰਟੇਰੀਓ ਪੀਸੀ ਪਾਰਟੀ ਨੇ ਬ੍ਰੈਂਪਟਨ ਦੀ ਤਰੱਕੀ ਲਈ ਨਵਾਂ ਹਾਸਪਿਟਲ, ਰਾਇਰਸਨ ਮੈਡੀਕਲ ਯੂਨੀਵਰਸਿਟੀ ਅਤੇ ਹਾਈਵੇ 413 ਬਣਾਉਣ ਦੀ ਤਿਆਰੀ ਵਿੱਚ ਹਾਂ। ਸਿਰਫ ਡਗ ਫੋਰਡ ਅਤੇ ਅੰਟੇਰੀਓ ਪੀਸੀ ਪਾਰਟੀ ਇਹ ਕੰਮ ਜਾਰੀ ਰੱਖਣਗੇ। June 2 nu fir apni keemti vote sade haq vich pa ke sanu majboot banao ji.
Authorized by the Pravin Sarkari campaign.
HK Tire Center. Tusi itthon kise vi kisam diyan gaddiyan te truckan de tire khareed sakde ho. Nave ate purane truck ate karan de tires. Vakh vakh companyan de tire jivein ki Continental, Bridgestone, Hankook, Michelin, Dunlop, Yokohama ate Chinese companyan de tire oh vi bahut hi vadhiya ate wajib keematan te. Mississauga location te call karo 6472596400 ja fir London 6474182130 ja fir ajj inade location te pahuncho 6191 Atlantic Drive Mississauga.
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 6472785003 6472785003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਉਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ। ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਪਾਪਾ ਪਾਪਾ, ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ। ਡੈਡ, ਮੈਂ ਪੀਜ਼ਾ ਖਾਣਾ।
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ।
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ, ਪੀਜ਼ਾ, ਵਿੰਗ, ਸੈਲਡ, ਪਾਸਤਾ ਸਭ ਕੁਝ ਖਾ ਕੇ ਆਵਾਂਗੇ। ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1777। ਤਾਜ਼ੇ ਸਵਾਦਲੇ ਖਾਣੇ ਲਈ ਯਾਦ ਰੱਖੋ ਸ਼ਿਕਾਗੋਜ਼ ਪੀਜ਼ਾ ਟਵਿਸਟ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਪ੍ਰਦੀਪ ਗੋਇਲ ਸਪਾਂਸਰ ਕਰ ਰਹੇ ਨੇ, ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਤੇ ਇੰਸ਼ੋਰੈਂਸ ਕਰਦੇ ਨੇ। 6472-278-5003 ਇਹਨਾਂ ਦਾ ਨੰਬਰ ਆ। ਤੁਹਾਡੇ ਡੀਮੈਰਿਟ ਪੁਆਇੰਟ ਵੱਧ ਗਏ, ਕੋਈ ਛੋਟਾ ਮੋਟਾ ਐਕਸੀਡੈਂਟ ਹੋ ਗਿਆ ਤੇ ਫਿਰ ਇੰਸ਼ੋਰੈਂਸ ਕੰਪਨੀਆਂ ਇੰਸ਼ੋਰੈਂਸ ਵਧਾ ਦਿੰਦੀਆਂ ਨੇ। ਜੇ ਨਵੇਂ ਆਏ ਹੋ ਫਿਰ ਤਾਂ ਬਹੁਤ ਮਹਿੰਗੀ ਇੰਸ਼ੋਰੈਂਸ ਹੁੰਦੀ ਹੈ। ਕਹਿੰਦੇ ਜੀ ਤੁਹਾਡਾ ਤਜਰਬਾ ਹੈ ਨਹੀਂ ਕੈਨੇਡੀਅਨ ਸੜਕਾਂ 'ਤੇ ਕਾਰ ਚਲਾਉਣ ਦਾ, ਪਹਿਲਾਂ ਤਜਰਬਾ ਹਾਸਲ ਕਰੋ, ਉਨੀ ਦੇਰ ਸਾਨੂੰ ਵੱਧ ਪੈਸੇ ਦਿਓ। ਪਰ ਪ੍ਰਦੀਪ ਗੋਇਲ ਕੋਲ ਜਦੋਂ ਤੁਸੀਂ ਜਾਓਗੇ ਤਾਂ ਅਲੱਗ ਅਲੱਗ ਕੰਪਨੀਆਂ ਕੋਲ ਸ਼ੋਪ ਰਾਊਂਡ ਕਰਕੇ ਤੁਹਾਨੂੰ ਸਸਤੀ ਇੰਸ਼ੋਰੈਂਸ ਲੈ ਕੇ ਦਿੰਦੇ ਨੇ। ਜੇ ਰਿਨਿਊਅਲ ਆਈ ਹੋਈ ਆ ਫਿਰ ਤਾਂ ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰਕੇ ਇਹਨਾਂ ਤੋਂ ਕੋਟੇਸ਼ਨ ਲਿਓ। ਤੁਸੀਂ ਵੇਖੋਗੇ ਤੁਹਾਡੇ ਮਹੀਨੇ ਦੇ 40-50-100 ਡਾਲਰ ਵੱਧ ਜਾਣਗੇ। 6472-278-5003 ਇਹਨਾਂ ਦਾ ਨੰਬਰ ਯਾਦ ਰੱਖਿਓ, ਪ੍ਰਦੀਪ ਗੋਇਲ ਜਦੋਂ ਕਾਰਾਂ ਦੀ ਇੰਸ਼ੋਰੈਂਸ ਕਰਾਉਣੀ ਆ ਤਾਂ। ਔਰਾ ਕਿਚਨਸ ਵਾਲੇ ਬਹੁਤ ਸੋਹਣੀਆਂ ਕਿਚਨਸ ਬਣਾਉਂਦੇ ਨੇ ਦੋਸਤੋ, ਕਸਟਮ ਬਿਲਟ ਕਿਚਨਸ, ਮਟੀਰੀਅਲ ਬਹੁਤ ਵਧੀਆ ਕੁਆਲਿਟੀ ਵਾਲਾ ਸਮਾਨ ਯੂਜ਼ ਕਰਦੇ ਨੇ, ਫਿਨਿਸ਼ਿੰਗ ਬਹੁਤ ਵਧੀਆ ਹੁੰਦੀ ਆ, ਤੁਸੀਂ ਕੋਈ ਨੁਕਸ ਨਹੀਂ ਕੱਢ ਸਕਦੇ ਔਰਾ ਕਿਚਨ ਦੀ ਬਣੀ ਹੋਈ ਕਿਚਨ। ਦੇਖੋ ਤਾਂ ਬਣਾ ਕੇ ਦੇਖੋ ਦੋਸਤੋ ਇੱਕ ਵਾਰੀ, ਤੁਸੀਂ ਜਦੋਂ ਰੈਨੋਵੇਸ਼ਨ ਕਰਾ ਰਹੇ ਹੋ ਲੱਗਦੇ ਹੱਥ ਕਿਚਨ ਵੀ ਬਣਾ ਦਿਓ। ਜਦੋਂ ਹੀ ਨਵੀਂ ਕਿਚਨ ਬਣਾਉਣ ਦਾ ਖਿਆਲ ਮਨ ਦੇ ਵਿੱਚ ਆਵੇ ਔਰਾ ਕਿਚਨਸ ਵਾਲਿਆਂ ਨੂੰ ਫੋਨ ਕਰ ਲਓ, ਵੈਬਸਾਈਟ ਵਿਜ਼ਿਟ ਕਰੋ, ਉਹਨਾਂ ਦਾ ਕੀਤਾ ਹੋਇਆ ਕੰਮ ਦੇਖੋ ਅਤੇ ਬਸ ਫਿਰ ਸੋਹਣੀ ਜਿਹੀ ਕਿਚਨ ਲਵਾ ਲਓ ਇਹਨਾਂ ਤੋਂ। 905-673-2872 ਇਹਨਾਂ ਦਾ ਨੰਬਰ ਆ, 9056732872 ਔਰਾ ਕਿਚਨ ਦਾ ਨੰਬਰ ਹੈਗਾ, ਯਾਦ ਰੱਖਿਓ। ਏਸ਼ੀਅਨ ਫੂਡ ਸੈਂਟਰ ਵਾਲਿਆਂ ਦੀਆਂ ਬਹੁਤ ਸਾਰੀਆਂ ਲੋਕੇਸ਼ਨਜ਼ ਨੇ ਦੋਸਤੋ, ਤੁਸੀਂ ਗਰੋਸਰੀ ਕਰਨੀ ਆ, ਤਾਜ਼ੇ ਫਲ ਫਰੂਟ ਲੈਣੇ ਨੇ, ਸਬਜ਼ੀਆਂ ਲੈਣੀਆਂ ਤਾਜ਼ੀਆਂ, ਜ਼ਰੂਰ ਜਾਇਓ ਏਸ਼ੀਅਨ ਫੂਡ ਸੈਂਟਰ ਦੀ ਲੋਕੇਸ਼ਨ 'ਤੇ। ਤੁਹਾਡੇ ਨੇੜੇ ਤੇੜੇ ਇੱਕ ਅੱਧੇ ਕਿਲੋਮੀਟਰ ਦੇ ਘੇਰੇ ਦੇ ਵਿੱਚ ਏਸ਼ੀਅਨ ਫੂਡ ਸੈਂਟਰ ਦੀ ਲੋਕੇਸ਼ਨ ਹੋਣੀ ਹੋਣੀ ਆ। ਬਿਗ ਬੋਸ ਫਰਨੀਚਰ ਵਾਲੇ 27 ਤੇ ਐਲਬੀਅਨ ਦੇ ਨੁੱਕਰ ਤੇ ਨੇ, ਹਾਈਵੇ 27 ਤੇ ਐਲਬੀਅਨ ਦੇ ਨੁੱਕਰ ਤੇ। ਬਹੁਤ ਵੱਡਾ ਸ਼ੋਰੂਮ ਆ, ਹਰ ਕਿਸਮ ਦਾ ਫਰਨੀਚਰ ਇਹਨਾਂ ਦੇ ਸ਼ੋਰੂਮ 'ਚ ਪਿਆ। ਜਦੋਂ ਵੀ ਫਰਨੀਚਰ ਲੈਣ ਦਾ ਖਿਆਲ ਮਨ 'ਚ ਆਵੇ, ਬਸ ਸਿੱਧੀ ਕਾਰ ਬਿਗ ਬੋਸ ਫਰਨੀਚਰ ਦੇ ਅੱਗੇ ਜਾ ਕੇ ਲਾ ਲਓ, ਤੁਹਾਡਾ ਤੁਹਾਨੂੰ ਫਰਨੀਚਰ ਉੱਥੋਂ ਮਿਲ ਹੀ ਜਾਣਾ। ਬਾਕੀ ਜੀ ਉਹਨਾਂ ਦਾ ਆਪਣਾ ਇੱਕ ਮੈਨੂਫੈਕਚਰਿੰਗ ਯੂਨਿਟ ਆ, ਆਪ ਮੈਨੂਫੈਕਚਰ ਕਰਦੇ ਨੇ ਫਰਨੀਚਰ, ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਆ ਜਿਹੜਾ ਕਸਟਮਾਈਜ਼ ਕਰਕੇ ਬਣਾ ਦਿੰਦੇ ਨੇ। ਬਿਗ ਬੋਸ ਫਰਨੀਚਰ ਦਾ ਨਾਂ ਯਾਦ ਰੱਖਣਾ। ਇੱਕ ਕਾਲਰ ਨਾਲ ਨੇ, ਪਹਿਲਾਂ ਉਹਨਾਂ ਦੀ ਗੱਲ ਸੁਣ ਲਈ ਆਪਾਂ। ਦੋਸਤੋ ਨਿਗਾ, ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਕਿਆ
ਬਾਤ ਹੈ, ਮੈਨੂੰ ਪਹਿਲੀ ਵਾਰੀ ਪਤਾ ਲੱਗਿਆ ਇਸ ਗੱਲ ਦਾ। ਤੁਸੀਂ ਕੰਪਨੀ ਇੰਨੀ ਇੰਸ਼ੋਰੈਂਸ ਕਰਾਉਣੇ ਹੋ ਟੈਕਸੀ ਦੀ?
ਹਾਂਜੀ, ਕੰਪਨੀ ਜਿਹੜੀਆਂ ਟੈਕਸੀ ਦੀਆਂ ਕੰਪਨੀਆਂ ਥੋੜੀਆਂ ਜਿਹੀਆਂ ਹੈਗੀਆਂ, ਉਹਨਾਂ ਮੋਨੋਪੋਲਾਈਜ਼ ਕੀਤਾ ਬਿਜ਼ਨਸ, ਲੇਕਿਨ ਉਹਨੇ ਕਿਸੇ ਬੰਦੇ ਨੇ ਆਪਣੀ ਪ੍ਰਾਈਵੇਟ ਇੰਸ਼ੋਰੈਂਸ ਕਰਾਉਣੀ ਕਹੇ।
ਬਿਲਕੁਲ, ਮੈਂ ਸਮਝ ਗਿਆ ਜੀ, ਇਹਨੂੰ ਤਾਂ ਠੱਗੀ ਕਹਿੰਦੇ ਆ, ਇੰਸ਼ੋਰੈਂਸ ਕੰਪਨੀਆਂ ਠੱਗੀ ਮਾਰਨ 'ਚ ਮਾਹਰ ਨੇ। ਅੱਛਾ, ਉਹ ਹੁਣ ਠੱਗੀ ਨੂੰ ਬਿਜ਼ਨਸ ਦਾ ਨਾਂ ਦਿੰਦੀਆਂ, ਹੁਣ ਹੈਰਾਨੀ ਦੀ ਗੱਲ ਆ, ਦੇਖੋ ਕਿੱਡੀ ਹੈਰਾਨੀ ਦੀ ਗੱਲ ਆ।
ਮੈਂ ਵੇਖੋ ਜੀ, ਜਿਹੜੇ ਟੈਕਸੀ ਡਰਾਈਵਰ ਆ ਜਿਹਨਾਂ ਪਹਿਲੋਂ ਇਗਜ਼ਾਮ ਕੀਤਾ, ਜੋ 30 ਸਾਲ 40 ਸਾਲ ਪਹਿਲੋਂ ਪਾਸ ਕੀਤੇ ਆ, ਤੇ ਉਹ ਪ੍ਰੋਫੈਸ਼ਨਲ ਡਰਾਈਵਰ ਹੁੰਦੇ ਆ, ਤੇ ਉਹਨਾਂ ਨੂੰ ਵੀ ਇਹੋ ਕੁਐਸਚਨ ਕੀਤਾ ਜਾਂਦਾ ਜੀ ਤੁਹਾਡਾ ਐਕਸਪੀਰੀਅੰਸ ਕੋਈ ਨੀ। ਅਖਬਾਰ ਦੀ ਗੱਲ ਹੈ, ਐਕਸਪੀਰੀਅੰਸ ਹੋ ਜਿਹੜਾ ਬੰਦਾ ਪ੍ਰੋਫੈਸ਼ਨ ਜੋ ਆਇਆ ਉਹਦੇ ਨੂੰ ਐਕਸਪੀਰੀਅੰਸ ਮੰਗ ਰਿਹਾ।
ਬਿਲਕੁਲ, ਤੁਹਾਡੀ ਨਾ ਤੁਹਾਡੀ ਗੱਲ ਸੁਣ ਕੇ ਮੈਨੂੰ ਇੱਕ ਚੁਟਕਲਾ ਯਾਦ ਆ ਗਿਆ। ਉਹ ਚੁਟਕਲਾ ਨਹੀਂ ਐਕਚੁਅਲੀ, ਉਹ ਨਾ ਸਕਿੱਟ ਸੀ ਕਿਸੇ ਨੇ ਖੇਡਿਆ, ਬਹੁਤ ਸਾਲਾਂ ਦੀ ਗੱਲ ਆ, ਤੁਸੀਂ ਹੋਲਡ ਰੱਖਿਓ, ਮੈਂ ਨਾਲ ਦੀ ਨਾਲ ਤੁਹਾਨੂੰ ਸੁਣਾਉਣਾ। ਉਹ ਨਾ ਬਿਲਕੁਲ ਗੱਲ ਤਾਂ ਉਹਦੇ ਨਾਲ ਹੀ ਮਿਲਦੀ ਆ ਇਹ, ਮਾਫ ਕਰਿਓ ਜੇ ਰਿਲੇਟ ਪ੍ਰੋਪਰਲੀ ਨਾ ਹੋਇਆ, ਪਰ ਮੈਂ ਮੇਰੇ ਦਿਮਾਗ 'ਚ ਆ ਗਿਆ। ਉਹ ਇਹ ਹੈ ਬਈ ਬਈ ਫੌਜੀ ਸੀਗਾ ਕੋਈ, ਇੰਡੀਆ ਦੇ ਵਿੱਚ ਕੋਈ ਰਿਟਾਇਰਡ ਬੰਦਾ ਜਾਂ ਫੌਜੀ ਆ, ਕੋਈ ਵੀ ਆ ਰਿਟਾਇਰ ਜਿਹੜਾ ਹੋ ਗਿਆ, ਉਹਨੂੰ ਹਰ ਸਾਲ ਸਬੂਤ ਦੇਣਾ ਪੈਂਦਾ ਬਈ ਮੈਂ ਭਾਈ ਜਿਉਂਦਾ ਅਤੇ ਮੇਰੀ ਪੈਨਸ਼ਨ ਆ ਜਿਹੜੀ ਜਾਰੀ ਰੱਖੋ। ਤੇ ਉਹ ਕਹਿੰਦੇ ਉਹ 2-3 ਸਾਲ ਬਾਹਰ ਚਲਿਆ ਗਿਆ, ਤੇ ਬਾਅਦ ਜਦੋਂ ਆਇਆ ਉਹਦੀ ਪੈਨਸ਼ਨ ਬੰਦ ਹੋ ਗਈ। ਤੇ ਉਹਨੂੰ ਫਿਰ ਉਹ ਆਫਿਸਰ ਕਹਿੰਦਾ ਵੀ ਐਂ ਕਰ ਵੀ ਤੂੰ ਪਹਿਲਾਂ ਆਪਦੇ ਜਿਉਂਦੇ ਹੋਣ ਦਾ ਸਬੂਤ ਲੈ ਕੇ ਆ। ਉਹ ਕਹਿੰਦਾ ਮੈਂ ਤੁਹਾਡੇ ਸਾਹਮਣੇ ਖੜਾ। ਕਹਿੰਦਾ ਨਹੀਂ, ਰੂਲ ਕਹਿੰਦੇ ਨੇ ਵੀ ਜਿਉਂਦੇ ਹੋਣ ਦਾ ਸਬੂਤ ਆ ਜਿਹੜਾ ਲੈ ਕੇ ਆ। ਖੈਰ, ਉਹ ਜਿੱਥੋਂ ਵੀ ਜਿਹੜੇ ਡਿਪਾਰਟਮੈਂਟ ਤੋਂ ਮਿਲਦਾ ਵੀ ਮੈਂ ਜਿਉਂਦਾ ਉਹ ਸਬੂਤ ਲੈ ਆਇਆ। ਅੱਛਾ, ਉਹਨੇ ਕੀ ਕੀਤਾ, ਉਹਨੇ ਉਸ ਸਾਲ ਦੀ ਪੈਨਸ਼ਨ ਦੇ ਤੀ, 1 ਸਾਲ ਦੀ। ਉਹ ਕਹਿੰਦਾ ਭਾਜੀ ਵੀ ਮੇਰੀ ਤਾਂ 3 ਸਾਲਾਂ ਦੀ ਪੈਨਸ਼ਨ ਰੁਕੀ ਹੋਈ ਹੈ। ਉਹ ਕਹਿੰਦਾ ਹੁਣ ਤੂੰ 2 ਜਾਂ 3 ਸਾਲ ਪਹਿਲਾਂ ਦਾ ਸਬੂਤ ਲੈ ਕੇ ਆ ਵੀ ਉਦੋਂ ਜਿਉਂਦਾ ਸੀ, ਫਿਰ ਤੈਨੂੰ ਉਹ ਪੈਨਸ਼ਨ ਮਿਲਣੀ ਆ। ਤੁਹਾਡੀ ਤੁਹਾਡੀ ਜਿਹੜੀ ਇਹੀ ਗੱਲ ਆ, ਉਹ ਉਹਨਾਂ ਨੇ ਤੁਹਾਨੂੰ ਨਵਾਂ ਤਾਂ ਦੇ ਹੀ ਜਾਂਦੇ ਵੀ ਸਾਲ ਦਾ, ਉਹ ਕਹਿੰਦੇ ਵੀ ਉਹ ਜਿਹੜਾ ਐਕਸਪੀਰੀਅੰਸ ਹੈ ਨਾ ਪੁਰਾਣਾ, ਉਹ ਤੁਸੀਂ ਹੁਣ ਬਣਾ ਕੇ ਲਿਆਓ ਕਿਤੋਂ, ਤਾਂ ਕੰਪਨੀ ਦੇ ਨਾਂ 'ਤੇ ਸੀ, ਹੁਣ ਜੇ ਤੁਸੀਂ ਬਣਾ ਕੇ ਦੇ ਦੋਗੇ ਆਪਦੇ ਨਾਂ 'ਤੇ ਤਾਂ ਤੁਹਾਡਾ ਐਕਸਪੀਰੀਅੰਸ ਅਕਾਊਂਟ ਹੋ ਜੂ ਭਾਅ ਜੀ। ਨਹੀਂ ਨਹੀਂ ਹੁਣ, ਪਰ ਇਹ ਨਿਰੀ ਇਹ ਹਨੇਰ ਕਰਦੀ ਆ ਇੰਸ਼ੋਰੈਂਸ।
ਮੈਂ ਕਹਿ ਰਿਹਾ ਜੀ, ਇੰਡੀਆ 'ਚ ਚਲੋ ਮੰਨ ਲਈ ਨੇ ਵੀ ਠੱਗੀਆਂ ਵੱਜਦੀਆਂ, ਤੇ ਇਹ ਆਪਣੇ ਆਪ ਨੂੰ ਵੈਸਟਰਨ ਕੰਟਰੀ ਬੜੇ ਐਡਵਾਂਸ ਕਹਿੰਦੇ ਆ, ਸਿਵਲਾਈਜ਼ ਕਹਿੰਦੇ ਆ, ਤੇ ਉਹ ਕਿੱਥੇ ਗਈ ਸਿਵਲਾਈਜੇਸ਼ਨ ਇਹਨਾਂ ਦੀ, ਤੇ ਐਡਵਾਂਸਮੈਂਟ ਕਿੱਥੇ ਗਈ ਇਹਨਾਂ ਦੀ?
ਇਹ ਸਿਵਲਾਈਜ਼
ਵਾਲਾ ਨਹੀਂ ਗਿਆ ਇਹਨਾਂ ਨੂੰ, ਹੁਣ ਇਲੈਕਸ਼ਨ ਦਾ ਟਾਈਮ ਆ, ਮੈਂ ਇਸ ਕਰਕੇ ਗੁਜ਼ਾਰਿਸ਼ ਕੀਤੀ ਸੀ ਉਸ ਸਟੇਜ ਤੇ ਇਹਨਾਂ ਨੂੰ ਜਿਹੜੇ
ਤੁਸੀਂ ਵੀਰ ਜੀ ਬਹੁਤ ਚੰਗਾ ਕੀਤਾ। ਬਹੁਤ ਵਾਰੀ ਨਾ ਜਦੋਂ ਅਸੀਂ ਇਹੋ ਜਿਹੀਆਂ ਗੱਲਾਂ ਕਰਦੇ ਹਾਂ ਨਾ, ਸਾਨੂੰ ਲੋਕ ਕਹਿੰਦੇ ਜੀ ਤੁਸੀਂ ਇਸ ਸਿਸਟਮ ਦੇ ਵਿੱਚ ਨੁਕਸ ਕੱਢਦੇ ਹੋ। ਦੇਖੋ, ਅਸੀਂ ਨੁਕਸ ਨਹੀਂ ਕੱਢਦੇ, ਬੰਦੇ ਦੀ ਜਿਹੜੀ ਬੇਸਿਕ ਇੰਸਟਿੰਕਟ ਹੁੰਦਾ, ਬੇਸਿਕ ਦ੍ਰਿਸ਼ਟੀ ਹੁੰਦੀ ਹੈ ਜਿਹੜੀ ਬੰਦੇ ਦੀ, ਉਹ ਜਿੱਥੇ ਰਹਿ ਰਿਹਾ ਨਾ, ਜਿਹੜਾ ਕੁਛ ਉਹਨੂੰ ਚੰਗਾ ਲੱਗਦਾ ਉਹਨੂੰ ਐਪਰੀਸ਼ੀਏਟ ਕਰਦੇ, ਜਿਹੜੀ ਚੀਜ਼ ਚੰਗੀ ਨਹੀਂ ਲੱਗਦੀ ਉਹਨੇ ਵਿਚਾਰ ਦੇਣੇ ਨੇ। ਦੇਖੋ, ਅਸੀਂ ਇੰਡੀਆ 'ਚ ਜਦੋਂ ਸੀ ਨਾ ਵੀਰ ਜੀ, ਪੰਜਾਬ 'ਚ ਜਿਹੜੀ ਚੀਜ਼ ਨਹੀਂ ਚੰਗੀ ਲੱਗਦੀ ਸੀ ਉਹ ਵੀ ਕਹਿੰਦੇ ਸੀ, ਜਿਹੜੀ ਚੀਜ਼ ਚੰਗੀ ਲੱਗਦੀ ਸੀ ਉਹ ਵੀ ਕਹਿੰਦੇ ਹਾਂ। ਇੱਥੇ ਆ ਕੇ ਸਭ ਕੁਛ ਅੱਛਾ ਨਹੀਂ ਹੈ, ਠੀਕ ਆ, ਅਸੀਂ ਇੱਥੇ ਆ ਗਏ ਉਹ ਗੱਲ ਵੱਖਰੀ ਆ, ਪਰ ਇੱਥੇ ਆ ਕੇ ਸਾਰਾ ਕੁਛ ਅੱਛਾ ਨਹੀਂ ਹੈ। ਇੱਥੇ ਕੀ ਕੀਤਾ ਜਾਂਦਾ, ਇੱਕ ਪੂਰੇ ਦਾ ਪੂਰਾ ਲਾਅ, ਹੁਣ ਕੋਈ ਲਾਇਰ ਮੇਰੇ ਐਵੇਂ ਦੁਆਲੇ ਨਾ ਹੋ ਜਾਓ, ਪੂਰੇ ਦਾ ਪੂਰਾ ਲਾਅ ਹੈ ਜਿਹਨੂੰ ਕਾਰਪੋਰੇਟ ਲਾਅ ਕਹਿੰਦੇ ਨੇ। ਕਹਿੰਦੇ ਜੀ ਕਾਰਪੋਰੇਟ ਲਾਅ ਦਾ ਮਾਹਰ ਜਿਹੜਾ ਲਾਇਰ ਆ ਉਹਦੇ ਕੋਲ ਜਾਇਆ ਕਰੋ, ਉਹਨੇ ਕੀ ਕਰਨਾ, ਅਲਟੀਮੇਟਲੀ ਠੱਗੀ ਠੋਰੀ ਕਰ ਕੁਰ ਕੇ ਉਹਨੂੰ ਕਾਰਪੋਰੇਟ ਦਾ ਨਾਂ ਦੇਤਾ। ਇੱਕ ਬੰਦਾ, ਦੇਖੋ ਬੰਦੇ ਨੇ ਬੈਂਕਰਪਸੀ ਕਰਨੀ ਹੈ ਨਾ, ਉਹ ਕੰਪਨੀ ਦੀ ਬੈਂਕਰਪਸੀ ਕਰਾ ਦੇ, ਉਹਦੇ 'ਤੇ ਕੋਈ ਐਕਟ ਨਹੀਂ, ਕੋਈ ਮਤਲਬ ਉਹਨੂੰ ਕਹਿਣਗੇ ਜੀ ਕੰਪਨੀ ਆ ਜਿਹੜੀ ਫੇਲ ਹੋ ਗਈ, ਇਹ ਕੀ ਕਰੇ? ਅਲਟੀਮੇਟਲੀ ਤਾਂ ਬੰਦਾ ਹੀ ਆ ਨਾ ਜਿਹੜਾ ਕੰਪਨੀ ਚਲਾ ਰਿਹਾ।
ਬਿਲਕੁਲ ਜੀ, ਬਿਲਕੁਲ।
ਤੇ ਜੇ ਵੈਸੇ ਫੋਨ ਵਾਲਿਆਂ ਦੇ $10 ਤੋਂ ਲੇਟ ਪੇ ਕੀਤੇ ਜਾਣ ਤੇ ਉਹਦੇ ਨਾਲ ਕੀ ਕੁਛ ਹੋ ਜਾਂਦਾ? ਸਰਕਾਰ ਵੱਡੀਆਂ ਕੰਪਨੀਆਂ ਨੂੰ ਬੇਲ ਆਊਟ ਪੈਕੇਜਸ ਦੇ ਕੇ, ਜਿਹੜੀਆਂ ਭਾਵੇਂ ਠੱਗੀ ਮਾਰ ਗਈਆਂ ਹੋਣ, ਜਿਹਨਾਂ ਤੋਂ ਕੰਮ ਨਾ ਚੱਲਿਆ ਹੋਵੇ, ਮੈਨੇਜਮੈਂਟ ਮਾੜੀ ਹੋਵੇ, ਟੈਕਸ ਪੇਅਰ ਦੀ ਮਨੀ 'ਚੋਂ ਉਹਨਾਂ ਨੂੰ ਬੇਲ ਆਊਟ ਪੈਕੇਜਸ ਦੇ ਦਿੰਦੇ ਆ। ਇੱਥੇ ਬੰਦਾ ਇਕੱਲਾ ਭਾਵੇਂ ਹੁਸ਼ਿਆਰ ਹੋਵੇ ਤਾਂ ਛੋਟਾ ਮੋਟਾ ਬਿਜ਼ਨਸ ਨਾ ਚੱਲੇ ਉਹ ਰੁੜ ਜਾਂਦਾ। ਇਹ ਠੱਗੀ ਨਹੀਂ, ਇਹ ਧੱਕਾ ਨਹੀਂ।
ਬਿਲਕੁਲ ਜੀ, ਇੰਡੀਆ ਵੀ ਇਹਨਾਂ ਦੀ ਕਾਪੀ ਕਰ ਰਿਹਾ ਨਾ, ਮੋਦੀ ਸਾਹਿਬ ਦੇ ਦੂਜੀ ਕੰਪਨੀ ਜਿੰਨੀ ਹੈ
ਉਹ ਸਭ ਇੱਕੋ ਹੀ ਨੇ ਜੀ।
ਬਿਲਕੁਲ ਇੱਕੋ ਹੀ ਨੇ ਤੇ ਮੈਨੂੰ ਇੱਕ ਹੋਰ ਸਵਾਲ ਯਾਦ ਆਇਆ ਸੀ ਉਹ ਦਿਨ ਚ ਨਿਕਲ ਗਿਆ।
ਚਲੋ ਫਿਰ ਕੋਈ ਫਿਰ ਕਾਲ ਕਰ ਲਿਓ ਫਿਰ
ਅਗਰ ਤੁਸੀਂ ਇਹ ਜਦੋਂ ਤੁਹਾਡੇ ਪੋਲੀਟੀਸ਼ਨ ਆਉਣੇ ਅਗਰ ਤੁਸੀਂ ਸਵਾਲ ਕਰੋ ਉਹਨਾਂ ਨੂੰ ਤੇ ਮਿਹਰਬਾਨੀ ਹੋਵੇਗੀ ਤੁਹਾਡੀ।
ਅਸੀਂ
ਕਾਰਪੋਰੇਸ਼ਨ ਹੀ ਬਿਜ਼ਨਸ ਜਿਹੜੀ ਦੁਨੀਆ ਰਨ ਕਰ ਰਹੀ ਨਾ, ਕਾਰਪੋਰੇਸ਼ਨ ਵੱਡੇ ਵੱਡੇ ਕਰ ਰਹੇ ਆ, ਨਿਊਜ਼ ਵਾਲੇ ਦੂਜੇ ਤੀਜੇ ਸਾਰੇ, ਉਹਨਾਂ ਦਾ ਬੜਾ ਗਲਬਾ ਇਹਨਾਂ ਤੇ।
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ। ਦੇਖੋ ਪੋਲੀਟੀਸ਼ਨ ਕੀ ਕਰਦੇ ਨੇ, ਡੋਰ ਨੋਕਿੰਗ ਕਰਨ ਤੁਹਾਡੇ ਆਉਣਗੇ, ਉਹ ਕਹਿੰਦੇ ਜਿਹੜਾ ਬੰਦਾ ਸਵਾਲ ਕਰਦਾ ਨਾ ਉਹਦਾ ਡੋਰ ਹੀ ਨਾ ਨੋਕ ਕਰੋ, ਕਾਹਨੂੰ ਖਰਾਬ ਕਰਨਾ ਟਾਈਮ। ਉਹ ਕਹਿੰਦੇ ਡੋਰ ਨੋਕ ਕਰਕੇ ਇਹ ਕਹੋ ਵੀ ਫਲਾਨਾ ਸਿੰਘ ਨੂੰ ਫਲਾਨਾ ਰਾਮ ਨੂੰ ਵੋਟ ਪਾ ਦਿਓ ਬਸ, ਤੇ ਜਿਹੜਾ ਸਵਾਲ ਕਰੇ ਉਦੋਂ ਫਟ ਉਹਨਾਂ ਦੇ ਨਾ ਗੁਪਤ ਇਸ਼ਾਰੇ ਹੁੰਦੇ, ਉਹ ਕਹਿੰਦੇ ਮੂਵ ਕਰੋ ਅੱਗੇ ਮੂਵ ਕਰੋ ਬਸ, ਅਗਲੇ ਬੰਦੇ ਦਾ ਦਰਵਾਜ਼ਾ ਖੜਕਾ ਦਿਓ।
ਮੈਨੂੰ ਯਾਦ ਆ ਗਿਆ ਆਪਣਾ ਭਗਵੰਤ ਸਾਹਿਬ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਜਿਹੜੇ ਹੈ,
ਹਾਂਜੀ,
ਇਹ ਜ਼ਮੀਨਾਂ ਛਡਾ ਰਹੇ ਆ ਤੇ ਮੈਂ ਉੱਥੇ ਬੰਦੇ ਪੋਲੀਟੀਸ਼ੀਅਨ ਨੇ ਸ਼ਹਿਰ ਦੀਆਂ ਗਲੀਆਂ ਬਣ ਕੇ ਆਪਣਾ ਕਬਜ਼ਾ ਕਰ ਲਿਆ, ਬੰਦ ਕਰਕੇ ਕਬਜ਼ਾ ਕਰ ਲਿਆ, ਦੁਆਰਾ ਬਣਾ ਲਈ ਹੈ, ਸ਼ਹਿਰ ਦੇ ਲੋਕਾਂ ਦਾ ਬਾਕੀਆਂ ਦਾ ਕੀ ਹਾਲ ਹੋਊਗਾ, ਇੱਥੋਂ ਤਾਂ ਗਰ ਗਿਆ ਹਿੰਦੁਸਤਾਨ ਪੰਜਾਬ ਸਾਡਾ।
ਧੰਨਵਾਦ,
ਦੂਜਿਆਂ ਦਾ ਨੁਕਸ ਕੱਢੀ ਜਾਣਗੇ ਆਪਣੇ ਮੰਜੇ ਥਾਂ ਕੰਪਲੀਟ ਥਾਂ ਉਹਨਾਂ ਨੇ ਸੋਚਾ ਨਹੀਂ ਮਾਰਨੇ।
ਮਿਹਰਬਾਨੀ, ਲੋ ਮੈਂ
ਸਰ ਦੇ ਗੱਲ ਬੰਦ ਕਰਦੀ ਆ ਜੀ, ਹੁਣ
ਮੈਂ
ਲੋਕ ਉੱਥੋਂ ਨਹੀਂ ਘੁੰਮ ਕੇ ਜਾ ਰਹੇ।
ਭਾਰਤ ਦੀ ਸਾਰੀ ਮਿਲਟਰੀ, ਸਾਰੇ ਪ੍ਰਧਾਨ ਮੰਤਰੀ ਜਿਹੜੇ ਜਿਉਂਦੇ ਵੀ ਨੇ, ਸਾਰੇ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ, ਲੋ ਮੈਂ ਦੱਸਦਾ, ਤੁਸੀਂ ਸੜਕ ਦੇ ਇੱਕ ਪਾਸੇ ਧਾਰਮਿਕ ਸਥਾਨ ਬਣਾ ਲਓ, ਭਾਵੇਂ ਮੰਦਰ ਬਣਾ ਲਓ, ਭਾਵੇਂ ਗੁਰਦੁਆਰਾ ਬਣਾ ਲਓ, ਭਾਵੇਂ ਮਸੀਤ ਬਣਾ ਦਿਓ, ਹੈਗੀ ਕਿਸੇ ਦੀ ਹਿੰਮਤ? ਹੁਣ ਕੀ ਕਰਦੇ ਨੇ, ਹੁਣ ਉਹ ਮਸੀਤ ਢਾਹ ਸਕਦੇ ਨੇ ਜੇ ਮੁਸਲਮਾਨਾਂ ਦੇ ਰਾਜ ਦੇ ਵਿੱਚ ਮੰਦਰ ਢਾਹ ਸਕਦੇ ਨੇ, ਪਰ ਉਹ ਜੇ ਮਤਲਬ ਕੋਈ ਤਿੰਨਾਂ ਦੇ ਵਿੱਚੋਂ ਕੋਈ ਮਰਜ਼ੀ ਇਕੱਠੇ ਬਣ ਜਾਣ ਤੇ ਉਹ ਨਜਾਇਜ਼ ਕਬਜ਼ਾ ਹਟਾ ਕੇ ਦਿਖਾਉਣ, ਹੈਗੀ ਕਿਸੇ ਦੀ ਹਿੰਮਤ? ਨਹੀਂ ਹੈਗੀ ਹਿੰਮਤ। ਨਜਾਇਜ਼ ਕਬਜ਼ਾ ਜਿਹੜਾ ਠੀਕ ਆ, ਇੱਕ ਪਾਰਟੀ ਵਾਲਿਆਂ ਨੇ ਕੀਤਾ, ਦੂਜੀ ਪਾਰਟੀ ਵਾਲਿਆਂ ਨੇ ਕੀਤਾ, ਇਹ ਜਾਂ ਕੁਛ ਕਰਦੇ ਨੇ, ਚੰਗੀ ਗੱਲ ਆ। ਚਲੋ ਫਿਰ ਵੀ ਨਜਾਇਜ਼ ਕਬਜ਼ੇ ਜਿੰਨੇ ਹਟਾਉਂਦੇ ਨੇ ਜੇ ਸੱਚੀ ਮੁੱਚੀ ਹਟਾਉਣ ਤਾਂ ਚੰਗੀ ਗੱਲ। ਮੇਰਾ ਖਾਲੀ ਹੋਰ ਕਾਲਰ ਲਾਈਨ ਤੇ ਨੇ। ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਬਰਾੜ ਸਾਹਿਬ,
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਬਰਾੜ ਸਾਹਿਬ, ਮੇਰੇ ਇੱਕ ਦੋਸਤ ਨੇ ਇੰਸ਼ੋਰੈਂਸ ਵਾਲਿਆਂ ਨੂੰ ਫੋਨ ਕਰ ਲਿਆ ਕਿ ਮੈਂ ਉਬਰ ਚਲਾਉਣੀ ਹੈ। ਉਹ ਕਹਿੰਦੇ ਜੀ ਠੀਕ ਹੈ, ਤੁਹਾਨੂੰ $50 ਸਾਲ ਦੇ ਐਕਸਟਰਾ ਹੋਣਗੇ। ਉਹ ਕਹਿੰਦਾ ਜੀ ਮੈਂ ਬੰਦੇ ਨੀ ਪਿਕ ਕਰਨੇ, ਮੈਂ ਤਾਂ ਉਬਰ ਈਟ ਚਲਾਉਣੀ ਹੈ। ਉਹ ਕਹਿੰਦੇ ਜੀ ਉਬਰ ਈਟ ਦੀ ਇੰਸ਼ੋਰੈਂਸ ਨੀ ਹੁੰਦੀ, ਉਬਰ ਈਟ ਦੀ ਇੰਸ਼ੋਰੈਂਸ ਸਰਟਨ ਕੰਪਨੀਆਂ ਕਰਦੀਆਂ ਤੇ ਉਹਦੇ $1800 ਐਕਸਟਰਾ ਲੱਗਣਗੇ। ਉਹ ਕਹਿੰਦੇ ਮੈਂ ਬੰਦਾ ਜਿਹਦੇ ਚ ਪਿਕ ਕਰਨਾ ਉਹਦੇ $50, ਜਿਹਦਾ ਮੈਂ $10 ਦਾ ਫੂਡ ਪਿਕ ਕਰਾਂ ਉਹਦਾ $1800 ਕਿਉਂ? ਕਹਿੰਦੇ ਜੀ ਇਹੀ ਪਾਲਿਸੀ ਹੈ ਸਾਡੀ।
ਬਸ ਜੀ ਪਾਲਿਸੀ ਆ, ਉਹਨੂੰ ਪਾਲਿਸੀ ਦਾ ਨਾਂ ਦਿੱਤਾ। ਧੰਨਵਾਦ ਧੰਨਵਾਦ ਧੰਨਵਾਦ, ਮਿਹਰਬਾਨੀ। ਇੱਕ ਹੋਰ ਕਾਲਰ ਨੇ ਜੀ, ਨਿੱਘਾ ਸਵਾਗਤ ਦੋਸਤ ਤੁਹਾਡਾ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਏਦਾਂ ਇਹ ਸਾਰ ਪਾਸੇ ਜਾਂਦਾ ਹੁਣ, ਇੰਡੀਆ ਤੋਂ ਹੀ ਗਿਆ, ਇੱਥੇ ਤਾਂ ਬੰਦਾ ਗਿਆ ਬੈਂਕ ਚੱਲ ਜਾਂਦਾ, ਉਹ ਕਹਿੰਦੇ ਤੈਨੂੰ ਕੋਈ ਜਾਣਦਾ ਬੰਦਾ ਹੋਣਾ ਚਾਹੀਦਾ ਤਾਂ ਤੈਨੂੰ ਪੈਸੇ ਮਿਲਣੇ। ਅੱਛਾ ਮੈਂ ਗਿਆ ਬਈ ਓਕੇ, ਮੇਰਾ ਪਾਸਪੋਰਟ ਨੰਬਰ ਸਾਹਿਬ ਮਿਲਦਾ ਨਾਲ, ਵੀ ਤੁਸੀਂ ਮੈਨੂੰ ਲਿਖ ਕੇ ਦਿਓ ਬਈ ਅਸੀਂ ਨੀ ਤੇਰੇ ਬਾਰੇ ਪਤਾ, ਵੀ ਤੂੰ ਤਾਂ ਲਿਖ ਕੇ ਦਿਓ ਮੈਨੂੰ, ਪ੍ਰੋਪਰ ਪੇਪਰ ਬਣਾ ਕੇ ਦਿਓ ਤਾਂ ਮੈਂ ਬੰਦੇ ਜਾਣਦੇ ਨੂੰ ਲੈ ਕੇ ਆਊਂਗਾ। ਬਹਿ ਚੱਜ ਜੀ ਅੱਧਾ ਘੰਟਾ ਜੀ, ਬੜੇ ਸੋਹਣੇ ਮੇਰੇ ਪੈਸੇ ਵੀ ਦੇ ਤੇ, ਮੈਂ ਕਹਿੰਦੇ ਅਕਾਊਂਟ ਨਾ ਬੰਦ ਕਰਾ, ਇੰਨੇ ਕੁ ਪੈ ਰਹਿਣ ਦੇ ਉੱਤੇ। ਮੈਂ ਕਿਹਾ ਮੈਂ ਇੰਡੀਆ ਵਾਪਸ ਆਉਣਾ ਹੀ ਨਹੀਂ ਹੈਗਾ, ਮੈਂ ਕਿਹਾ ਤੁਹਾਡੇ ਇੱਦਾਂ ਦੇ ਕਰਮਚਾਰੀਆਂ ਤੋਂ ਦੁਖੀ ਹੋ ਕੇ ਤਾਂ ਤੁਸੀਂ ਭੱਜਿਓ ਆ, ਤਾਂ ਬਈ ਤੁਸੀਂ ਸਾਡੇ ਮੇਰਾ ਅਕਾਊਂਟ ਬੰਦ ਕਰੋ, ਤਾਂ ਬੜਾ ਹੋਣਾ ਅਕਾਊਂਟ ਬੰਦ ਕਰ ਤਾਂ ਬੜੇ ਹੋਣੇ ਪੈਸੇ ਦੇ ਤੇ ਸਾਰੇ ਚੱਲਦੇ ਆ ਜੀ, ਤਾਂ ਜਿੰਨਾ ਚਿਕਰ ਤੁਸੀਂ ਉੱਥੇ ਬਹਿਸ ਨਹੀਂ ਕਰਦੇ ਉਹਨਾਂ ਚਿਕਰ ਨਹੀਂ ਗੱਲ
ਬਣਦੀ। ਇੰਡੀਆ ਤਾਂ ਸਾਰਿਆਂ ਨੂੰ ਇੱਕ ਬੰਦਾ ਜਾਣਦਾ ਤਾਂ ਹੈ, ਉਹ ਫੋਟੋ ਲੱਗੀ ਹੋਈ ਹੈ ਜਿਹਦੀ ਨੋਟ ਦੇ ਉੱਤੇ, ਉਹ ਸਾਰਿਆਂ ਨੂੰ ਜਾਣਦਾ ਬਸ। ਡਿਬੇਟ ਚੱਲਦੀ ਆ ਬਹੁਤ ਸਾਰੇ ਲੋਕ, ਖਾਸ ਕਰਕੇ ਹੁਣ ਮੇਰੇ ਤੇ ਚਿੜਨਾ ਜਾਓ, ਖਾਸ ਕਰਕੇ ਆਮ ਆਦਮੀ ਪਾਰਟੀ ਦੇ ਭਗਤ, ਉਹ ਕਹਿਣਗੇ ਜੇ ਬੰਦਾ ਸੁਧਰ ਜੇ ਤਾਂ ਸਿਸਟਮ ਸੁਧਰ ਜਾਂਦਾ। ਮੈਂ ਇਸ ਗੱਲ ਦੇ ਖਿਲਾਫ ਹਾਂ ਜੀ, ਜੇ ਸਿਸਟਮ ਸੁਧਰਿਆ ਨਾ ਬੰਦਾ ਤਾਂ ਬੰਦਾ ਆਪੇ ਹੀ ਸੁਧਰ ਜਾਂਦਾ। ਦੇਖੋ
ਆਪੇ ਸੁਧਦਾ, ਇੱਥੇ ਹੁਣ ਦੇਖੋ ਟੈਕਟ ਰੈਡ ਲਾਈਟ ਜੀ ਲੰਘਦੇ ਤੁਹਾਨੂੰ ਬੜੀ ਸੋਹਣੀ $351 ਦੀ ਟੈਕਟ ਹੋਇਆ ਨੀ, ਪਤਾ ਪਤਾ ਨੀ ਸਹੀ ਕਰਿਆ ਹੁੰਦਾ।
ਹਾਂਜੀ ਹਾਂਜੀ, ਇਹ ਚੰਗੇ ਇਹ ਜੇ ਚੰਗੇ ਕਾਨੂੰਨ ਨੇ, ਪਰ ਇਹ ਕਾਨੂੰਨ ਆ ਜਿਹੜੇ ਇਹ ਜੇ ਆਮ ਜ਼ਿੰਦਗੀ ਚੰਗੇ ਨੇ, ਪਰ ਜਿਹੜੇ ਵੱਡੇ ਮੋਟੇ ਢਿੱਡਾਣਿਆਂ ਦੇ ਉੱਤੇ ਕਾਨੂੰਨ ਨਹੀਂ ਲੱਗਦਾ, ਉਹ ਪੈਸੇ ਇੱਧਰੋਂ ਕੱਢਣ ਉੱਧਰ ਕਰਨ ਕੁਛ ਮਰਜ਼ੀ ਕਰਨ ਬੈਂਕਰਪਸੀ ਕਰਨ, ਉਹਨਾਂ ਦੇ ਕੋਈ ਐਕਸ਼ਨ ਨਹੀਂ ਹੁੰਦਾ। ਮੈਂ ਬੇਲ ਆਊਟ ਪੈਕੇਜ ਦਾ ਨਾਂ ਦਿੱਤਾ ਬਕਾਇਦਾ ਕਰੋ, ਦੇਖੋ ਜਦੋਂ ਰਿਸੈਸ਼ਨ ਹੁੰਦਾ ਉਦੋਂ ਵੀ ਇਹਨਾਂ ਕੰਪਨੀਆਂ ਨੂੰ ਦਿੰਦੇ ਨੇ, ਕੋਈ ਕੇਅਰ ਨਹੀਂ, ਕੋਈ ਨਹੀਂ ਕੇਅਰ ਕਰਦਾ ਉਦੋਂ। ਆਮ ਬੰਦੇ ਵਾਸਤੇ ਠੀਕ ਆ, ਆਮ ਬੰਦੇ ਦੀ ਜ਼ਿੰਦਗੀ ਥੋੜ੍ਹੀ ਜਿਹੀ ਸੌਖੀ ਹੈ, ਇਸ ਕਰਕੇ ਆਪਾਂ ਨੂੰ ਦੇਸ਼ ਚੰਗੇ ਲੱਗਦੇ ਨੇ, ਉਸ ਗੱਲ ਲਈ ਆਪਾਂ ਐਪਰੀਸ਼ੀਏਟ ਵੀ ਕਰਦੇ ਹਾਂ। ਇੱਕ ਹੋਰ ਕਾਲ ਲੈ ਲਈਏ, ਨਿੱਘਾ ਸਵਾਗਤ ਜੀ ਤੁਹਾਡਾ।
ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਬਰਾਤ ਸਾਹਿਬ, ਮੇਰੇ ਨਾਲ ਵੀ ਇੱਕ ਏਦਾਂ ਇੰਸ਼ੋਰੈਂਸ ਵਾਲਿਆਂ ਨੇ ਕੀਤਾ ਜੀ, ਮੈਂ ਡਾਕੂਮੈਂਟ ਹੈਗੇ ਤੁਹਾਨੂੰ ਦੱਸਾਂ ਜੀ।
ਦੱਸੋ ਜੀ ਦੱਸੋ।
ਮੈਂ ਬਰਾਤ ਸਾਹਿਬ 2000 ਮੇਰੀ ਕੰਪਨੀ ਕਟਿੰਗ ਕੰਪਨੀ ਚੱਲ ਰਹੀ ਸੀ, 2018 ਦੇ ਵਿੱਚ ਮਤਲਬ ਨਵੇਂ ਟ੍ਰੇਲਰ ਦੇ ਟਾਇਰਾਂ ਨੂੰ ਮੇਰੇ ਅੱਗ ਪੈ ਗਈ ਜੀ, ਬ੍ਰੇਕਾਂ ਪਤਾ ਨੀ ਜਾਮ ਹੋ ਗਈਆਂ, ਮੈਨੂਫੈਕਚਰਿੰਗ ਕੋਈ ਪ੍ਰੋਬਲਮ ਸੀਗੀ ਕੋਈ, ਤੇ ਉਦੋਂ ਬਾਅਦ 2018 ਤੋਂ ਬਾਅਦ 2021 ਦੇ ਵਿੱਚ ਫਿਊਲ ਟੈਂਕ ਲੀਕ ਹੋ ਗਿਆ, ਹਾਈਵੇ ਦੇ ਉੱਤੇ ਕੋਈ ਚੀਜ਼ ਵੱਜੀ, ਉਹ ਫਿਊਲ ਟੈਂਕ ਲੀਕ ਹੋ ਗਿਆ ਜੀ। ਤੇ ਜਦੋਂ ਮੋਰਗੇ ਸੋਰੀ ਇੰਸ਼ੋਰੈਂਸ ਰੀਨਿਊ ਲਈ ਆਈ ਤੇ ਮੈਂ ਉਹਨਾਂ ਨੂੰ ਆਖਿਆ ਵੀ ਰੀਨਿਊ ਕਰ ਦਿਓ, ਕਹਿੰਦੇ ਰੀਨਿਊ ਹੋਣੀ ਨੀ ਤੇਰੀ ਇੰਸ਼ੋਰੈਂਸ। ਮੈਂ ਕਿਹਾ ਗੱਲ ਕੀ, ਕਹਿੰਦੇ ਵੀ 3 ਸਾਲਾਂ 'ਚ 2 ਕਲੇਮ ਹੋ ਗਏ ਤੇਰੇ, ਉਹ 2 ਕਲੇਮਾਂ ਦੇ ਵਿੱਚੋਂ ਡਰਾਈਵਰ ਦਾ ਕੋਈ ਕਸੂਰ ਨੀ ਦੋਵਾਂ ਦੇ ਵਿੱਚੋਂ ਹੀ, ਔਰ 1 ਕਲੇਮ ਦਾ ਜਿਹੜਾ ਉਹ ਮੈਂ ਆਪਣਾ ਆਪ ਪੇ ਕੀਤਾ, 1 ਕਲੇਮ ਉਹਨਾਂ ਨੇ ਦਿੱਤਾ। ਤੇ ਉਹ ਦੇਖ ਲਓ ਵੀ ਪੂਰੇ ਦੇ ਪੂਰੀ ਜਿਹੜੀ ਜਿੱਥੇ ਵੀ ਮੈਂ ਅਮੈਰੀਕਾ ਕੈਨੇਡਾ ਦੇ ਵਿੱਚ ਇੰਸ਼ੋਰੈਂਸ ਅਪਲਾਈ ਕੀਤੀ, ਕਿਸੇ ਨੇ ਵੀ ਨੀ ਕੀਤੀ। ਤੇ ਮੇਰੇ ਨਾਲ ਓਨਰ ਪੇਟਰ ਸੀ 3-4 ਜਣੇ, ਉਹ ਵੀ ਵਿਚਾਰੇ ਹੋਰ ਕਿਤੇ ਚਲੇ ਗਏ, ਮਤਲਬ ਸਾਰਾ ਕੰਮ ਬੰਦ ਹੋ ਗਿਆ। ਇੰਨਾ ਗੈਂਗ ਇੰਸ਼ੋਰੈਂਸ ਵਾਲਿਆਂ ਦਾ ਜੀ, ਕਾਰਪੋਰੇਟ ਦਾ ਕੀ ਹੋ ਸਕਦਾ ਹਾਲ ਜੀ, ਲੋਕ ਆਵਾਜ਼ ਨੀ ਸਕਦੇ, ਲੀਡਰ ਜਿਹੜੇ ਕੋਈ ਕੁਛ ਨੀ ਕਰ ਰਹੇ, ਬਸ ਮਿੱਟੀਆਂ ਗੋਲੀਆਂ ਦੇ ਕੇ।
ਲੀਡਰਾਂ ਦੀ ਆਵਾਜ਼ ਜੀ ਕੁਛ ਨੀ ਜੀ, ਉਹਨਾਂ ਦੀ ਲੋਬਿੰਗ ਐਡੀ ਤਕੜੀ ਆ ਇੰਸ਼ੋਰੈਂਸ ਕੰਪਨੀਆਂ ਦੀ, ਕਈ ਛੋਟੇ ਬਿਜ਼ਨਸ ਛੋਟੇ ਟਰੱਕਿੰਗ ਨਾ ਉਹ ਵਿਚਾਰੇ ਤਬਾਹ ਹੋ ਗਏ, ਐਕਸੀਡੈਂਟ ਹੋ ਜਾਂਦਾ। ਦੇਖੋ ਠੀਕ ਆ, ਇਸੇ ਕਰਕੇ ਤਾਂ ਇੰਸ਼ੋਰੈਂਸ ਕਰਾਉਂਦੇ ਆ, ਹੁਣ ਐਕਸੀਡੈਂਟ ਹੋ ਗਿਆ, ਚਲੋ ਇੱਕ ਨਹੀਂ ਹੋ ਗਿਆ, ਦੋ ਵੀ ਹੋ ਗਏ, ਫਿਰ ਕੀ ਕਰੀਏ, ਹੋ ਗਏ ਤਾਂ ਬੰਦਾ ਹਾਂ, ਤੁਸੀਂ ਟ੍ਰੇਨਿੰਗ 'ਤੇ ਜ਼ੋਰ ਲਾਓ, ਡਿਫੈਂਸਿਵ ਡਰਾਈਵਿੰਗ 'ਤੇ ਜ਼ੋਰ, ਬੰਦਾ ਤਾਂ ਇਹੀ ਕਰ ਸਕਦਾ। ਜਿਹੜੇ ਅਨਅਵੋਇਡਬਲ ਐਕਸੀਡੈਂਟ ਹੋ ਗਿਆ ਤਾਂ ਹੋ ਗਿਆ, ਹੁਣ ਬੰਦੇ ਨੂੰ ਫਾਹੇ ਥੋੜ੍ਹਾ ਟੰਗਣਾ। ਇਹ ਦੇਖੋ ਮੈਂ ਤਾਂ ਇਹ ਕਹੂੰਗਾ, ਇਹ ਜਾਣ ਬੁੱਝ ਕੇ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਵਾਲੇ ਨੇ ਨਾ, ਇਹ ਜਾਣ ਬੁੱਝ ਕੇ ਚੱਲਦੇ ਬਿਜ਼ਨਸ ਨੂੰ ਜੇ 2-4 ਐਕਸੀਡੈਂਟ ਹੋ ਜਾਣ, ਛੋਟੀ ਟਰੱਕਿੰਗ ਕੰਪਨੀ ਆ ਉਹਨੂੰ ਬੰਦ ਕਰਦੇ ਨੇ। ਵੱਡੀਆਂ ਕੰਪਨੀਆਂ ਦੀ ਮੈਂ ਤੈਨੂੰ ਇੱਥੇ ਔਨ ਦੇਅਰ ਕਹਿ ਰਿਹਾ, ਵੱਡੀਆਂ ਕੰਪਨੀਆਂ ਵਾਲੇ ਗੋਲ ਮਾਲ ਘਪਲਾ ਕਰਦੇ ਨੇ, ਕਈ ਵਾਰੀ ਫਲੀਟ ਇੰਸ਼ੋਰੈਂਸ ਦੇ ਥੱਲੇ ਉਹ ਨਜਾਇਜ਼ ਟਰੱਕ ਚਲਾਈ ਜਾਂਦੇ ਨੇ। ਇੰਸ਼ੋਰੈਂਸ ਕੰਪਨੀਆਂ ਦੇ ਏਜੰਟਾਂ ਦੀ ਮਿਲੀ ਭੁਗਤ ਹੁੰਦੀ ਹੈ, ਇਹਨਾਂ ਨੂੰ ਪਤਾ ਹੁੰਦਾ, ਚੂੰ ਨਹੀਂ ਕਰਦੇ ਗੇ, ਛੋਟੇ ਬਿਜ਼ਨਸ ਨੂੰ ਤਬਾਹ ਕਰ ਦਿੰਦੇ ਨੇ। ਹੁਣ ਦੇਖੋ ਜੇ ਛੋਟਾ ਬਿਜ਼ਨਸ ਤਬਾਹ ਹੋ ਗਿਆ, ਉਹ ਬੰਦੇ ਨੇ ਵਿਚਾਰੇ ਨੇ ਆਪਣਾ ਰੁਜ਼ਗਾਰ ਚਲਾਇਆ, 2-4 ਟਰੱਕ ਲਏ, ਟ੍ਰੇਲਰ ਲਏ, ਪੈਸਾ ਲਾਇਆ, ਉਹਦਾ ਬਿਜ਼ਨਸ ਤਬਾਹ ਹੋ ਗਿਆ। ਅਲਟੀਮੇਟਲੀ ਜਦੋਂ ਬੰਦੇ ਦਾ ਇੱਕ ਵਾਰ ਬਿਜ਼ਨਸ ਤਬਾਹ ਹੋਇਆ, ਦੂਜੀ ਵਾਰ ਤਬਾਹ ਹੋਇਆ, ਤੁਸੀਂ ਉਹਨੂੰ ਗਲਤ ਕੰਮ ਕਰਨ ਦੇ ਲਈ ਮਜਬੂਰ ਕਰ ਰਹੇ ਹੋ, ਤੇ ਇੰਸ਼ੋਰੈਂਸ ਕੰਪਨੀ ਉਹਦੇ 'ਚ ਦੋਸ਼ੀ ਨੇ। ਖੈਰ ਚਲੋ,
ਬਿਲਕੁਲ ਜੀ, ਡਰਾਈਵਰ ਦਾ ਵੀ ਕੋਈ ਕਸੂਰ ਨਹੀਂ,
ਨਹੀਂ ਜੀ ਡਰਾਈਵਰ ਦਾ ਦੇਖ ਲਓ, ਹਾਂਜੀ ਡਰਾਈਵਰ ਦਾ ਦੇਖੋ, ਚੰਗਾ ਸਿਆਣਾ ਡਰਾਈਵਰ, ਮੈਂ ਤੁਹਾਨੂੰ ਓਨੈਸਟਲੀ ਦੱਸਦਾ, ਜਿਹੜਾ ਟਰੱਕ ਡਰਾਈਵਰ ਹੁੰਦਾ ਨਾ ਵੀਰ ਜੀ, ਉਹ ਹੁਣ ਦੀ ਗੱਲ ਛੱਡੋ, ਕੰਪਨੀ ਵਾਲੇ ਨਾ ਉਹਦੇ ਕੰਨ ਖਿੱਚਦੇ ਨੇ, ਉਹ ਸੜਕ ਦੇ ਉੱਤੇ ਜਾ ਰਿਹਾ, ਪਰਿਵਾਰ ਉਹਦਾ ਚੱਲਦਾ, ਉਹਦੀ ਜ਼ਿੰਦਗੀ ਬੜੀ, ਜ਼ਿੰਦਗੀ ਤਾਂ ਸਾਰਿਆਂ ਦੀ ਕੀਮਤੀ ਹੈ, ਪਰ ਉਹ ਆਪਦਾ ਬਚਾਅ ਵੀ ਕਰਦਾ, ਸੜਕ ਦੇ ਉੱਤੇ ਜਾ ਰਹੇ ਉਹਨਾਂ ਦਾ ਵੀ ਬਚਾਅ ਕਰਦਾ, ਬੜਾ ਸਿਆਣਾ ਬੰਦਾ ਹੁੰਦਾ ਟਰੱਕ ਡਰਾਈਵਰ, ਟਰੱਕ ਡਰਾਈਵਰ ਬੜੇ ਸੀਰੀਅਸ ਬੰਦੇ ਹੁੰਦੇ ਨੇ। ਜੇ ਹੁਣ ਕਿਤੇ ਅਚਨਚੇਤ ਗਲਤੀ ਹੋ ਗਈ ਤਾਂ ਹੋ ਗਈ, ਕੀ ਕਰ ਸਕਦਾ ਬੰਦਾ, ਪਰ ਇਹਦਾ ਮਤਲਬ ਇਹ ਥੋੜ੍ਹਾ ਤੁਸੀਂ ਉਹਦਾ ਰੁਜ਼ਗਾਰ ਖੋਲੋ, ਪਿੱਛੇ ਉਹਦਾ ਪਰਿਵਾਰ ਬੈਠਾ, ਉਹਦੀ ਕੰਪਨੀ ਆ ਜਿਹੜੀ ਛੋਟੀ ਮੋਟੀ ਬੰਦ ਕਰਤੀ, ਬੰਦਾ ਕਿੱਧਰ ਨੂੰ ਜਾਊਗਾ, ਫਿਰ ਘਰ ਵਿਕ ਜੂ, ਉੱਧਰੋਂ ਮੋਰਗੇਜ ਵਾਲੇ ਮਗਰਮੱਛ ਵੱਡੇ ਇਹ ਉਦੋਂ ਹੀ ਘਰ 3 ਮਹੀਨੇ ਬਾਅਦ ਪਾਵਰ ਹਾਊਸ ਸੇਲ 'ਤੇ ਲਾ ਦਿੰਦੇ ਨੇ, ਬੰਦਾ ਕਿੱਧਰ ਨੂੰ ਜਾਊ। ਇਹਦਾ ਮਤਲਬ ਅਲਟੀਮੇਟਲੀ ਉਹ ਟੇਢੇ ਤਰੀਕੇ ਦੇ ਨਾਲ ਇੱਕ ਮਾਹੌਲ ਕ੍ਰੀਏਟ ਕਰ ਰਹੇ ਨੇ ਵੀ ਕ੍ਰਾਈਮ ਵਧੇ, ਹੋਰ ਕ੍ਰਾਈਮ ਕਿੱਥੋਂ ਵੱਧਦਾ ਦੱਸੋ ਮੈਨੂੰ, ਜਦੋਂ ਬੰਦਾ ਮਿਹਨਤ ਨਾਲ ਪੈਸੇ ਨਾ ਕਮਾ ਸਕੇ, ਤੁਸੀਂ ਸਾਰੇ ਰਸਤੇ ਉਹਦੇ ਬੰਦ ਕਰਦੇ ਹੋ। ਠੀਕ ਆ, ਇਮਾਨਦਾਰ ਬੰਦਾ ਤਾਂ ਫਿਰ ਵੀ ਮਿਹਨਤ ਕਰੂਗਾ, ਪਰ ਬੰਦੇ ਦੇ ਦਿਮਾਗ 'ਚ ਕੀ ਆ ਜੇ, ਇਹਦਾ ਮਤਲਬ ਮਾਹੌਲ ਬੰਦੇ ਨੂੰ ਦੂਸਰੇ ਪੁੱਠੇ ਪਾਸੇ ਲਿਜਾਂਦਾ। ਇੱਕ ਹੋਰ ਕਾਲ ਲੈ ਲਈਆ ਜੀ, ਨਿੱਘਾ ਸਵਾਗਤ ਤੁਹਾਡਾ ਜੀ।
ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਚੰਦੀ ਜਿਹੜੀ ਜੀ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ, ਜਿਹੜਾ ਪੋਲੀਟੀਕਲ ਸਿਸਟਮ ਦੇ ਉੱਤੇ ਜਿਹੜੀ ਤੁਸੀਂ ਗੱਲ ਕੀਤੀ ਹੈ, ਮੈਂ ਤੇ ਉਹਦੇ ਬਾਰੇ ਥੋੜਾ ਜਿਹਾ ਪੜਾ
ਬੋਲੋ ਜੀ ਬੋਲੋ। ਹਾਂਜੀ
ਹਾਂਜੀ। ਚੰਦੀ ਜੀ, ਪੂਰੇ ਵਰਲਡ ਦੇ ਵਿੱਚ ਹੀ ਹੁਣ ਇਹ ਬਣ ਇਹ ਰਿਹਾ ਆ ਕਿ ਜਿਹਨੂੰ ਅਸੀਂ ਸੋ ਕਾਲਡ ਡੈਮੋਕ੍ਰੇਸੀ ਵੀ ਕਹਿੰਦੇ ਆ ਨਾ,
ਹਾਂਜੀ,
ਤੇ ਜਿਹੜਾ ਪੋਲੀਟੀਕਲ ਸਿਸਟਮ ਆ ਨਾ, ਆਲਮੋਸਟ ਤੁਸੀਂ ਇਹ ਕਹਿ ਸਕਦੇ ਹੋ ਕਿ ਆਪਣੀ ਉਮਰ ਜਿਹੜੀ ਉਹ ਹੰਢਾ ਚੁੱਕਿਆ ਆ।
ਹਾਂਜੀ,
ਕਿਉਂਕਿ ਇਹਦੇ ਵਿੱਚ ਹੁਣ ਇਮਾਨਦਾਰੀ, ਓਨੈਸਟੀ, ਜਾਂ ਤੁਸੀਂ ਕਹਿ ਲਓ ਕਿ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਲੋਕ ਜਿਹੜੇ ਉਹ ਆਉਂਦੇ ਹੀ ਨੇ ਪਹਿਲੀ ਗੱਲ ਤੇ, ਜਾਂ ਦੂਜੀ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਕਿ ਸਿਸਟਮ ਹੀ ਇਸ ਤਰ੍ਹਾਂ ਦਾ ਹੈ ਕਿ ਜਿਹੜਾ ਸ਼ਰੀਫ ਬੰਦਾ ਉਹ ਕਹਿੰਦਾ ਕਿ ਮੈਂ ਇਹਦੇ ਵਿੱਚ ਜਾਣਾ ਹੀ ਨਹੀਂ, ਜਾਂ ਉਹਨੂੰ ਆਉਣ ਦਿੱਤਾ ਹੀ ਨਹੀਂ ਜਾਂਦਾ। ਹੁਣ ਜਿਸ ਤਰ੍ਹਾਂ ਤੁਸੀਂ ਸਵਾਲ ਪਹਿਲਾਂ ਕੀਤਾ, ਜਿਹੜਾ ਤੁਸੀਂ ਮੈਡੀਕਲ ਫੀਲਡ ਬਾਰੇ ਕਰ ਰਹੇ ਹੋ, ਹੁਣ ਡਾਕਟਰ ਨੂੰ ਰੱਬ ਦਾ ਦਰਜਾ ਆਪਾਂ ਭਾਰਤ ਵਿੱਚ ਤੇ ਦੇ ਦਿੰਦੇ ਹਾਂ, ਹੁਣ ਜੇ ਡਾਕਟਰ ਨੂੰ ਕਿਸੇ ਕੰਪਨੀ ਵੱਲੋਂ ਕਿਤੋਂ ਗਿਫਟ ਮਿਲ ਜਾਂਦਾ ਆ, ਤੇ ਡਾਕਟਰ ਨੂੰ ਭਾਵੇਂ ਪਤਾ ਵੀ ਹੋਵੇ ਕਿ ਉਹ ਦਵਾਈ ਦੇ ਸਾਈਡ ਇਫੈਕਟ ਹੈਗੇ ਨੇ, ਉਹ ਫਿਰ ਵੀ ਰੈਕਮੈਂਡ ਕਰ ਦਿੰਦਾ। ਹੁਣ ਜੇ ਅਸੀਂ ਇਹਨੂੰ ਰੱਬ ਦੇ ਸਹਾਰੇ ਤਾਂ ਉਹਨੂੰ ਰੱਬ ਮੰਨ ਕੇ ਹੀ ਅਸੀਂ ਮੰਨੀ ਜਾਈਏ, ਤੇ ਫਿਰ ਉਹ ਹੋ ਜਾਂਦੀ ਹੈ ਬੇਵਕੂਫੀ। ਹੁਣ ਉਹਨੂੰ ਚੈਲੰਜ ਕਿਹਨੇ ਕਰਨਾ, ਉਹਨੂੰ ਚੈਲੰਜ ਕਰਨਾ ਹੈ ਸਿਸਟਮ ਨੇ। ਸਿਸਟਮ ਜਿਹੜਾ ਆ ਉਹ ਉਹਨਾਂ ਲੋਕਾਂ ਨਾਲ ਭਰਿਆ ਆ, ਬਿਜ਼ਨਸ
ਕਿਉਂਕਿ ਇਹ ਜਿਹੜਾ ਸਿਸਟਮ ਆ ਨਾ ਇਹ ਹੁਣ ਉਮਰ ਹਟਾ ਚੁੱਕਿਆ, ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕਿ ਇੱਥੇ ਤੇ ਹੁਣ ਜਾਬ ਜਿਹੜੀ ਹੈ ਨਾ ਉਹ ਨਿਕਲਣੀ ਚਾਹੀਦੀ ਹੈ ਕਿ ਪ੍ਰਾਈਮ ਮਿਨਿਸਟਰ ਦੀ ਜਾਬ ਨਿਕਲ ਰਹੀ ਹੈ ਜੀ, ਦਿਓ ਅਰਜ਼ੀਆਂ ਤੇ ਉਹ ਲੈ ਕੇ ਅਰਜ਼ੀਆਂ ਤੇ ਫਿਰ ਪ੍ਰਾਈਮ ਮਿਨਿਸਟਰ ਚੁਣ ਲੈਣਾ ਚਾਹੀਦਾ ਤੇ ਉਹਦੇ ਉੱਤੇ ਜਿਹੜੀ ਨਿਗਾਹ ਰੱਖਣੀ ਚਾਹੀਦੀ ਜਿਸ ਤਰ੍ਹਾਂ ਕਿ ਬਾਕੀ ਡਿਪਾਰਟਮੈਂਟ ਦੇ ਉੱਤੇ ਜਿਹੜੀ ਰੱਖੀ ਜਾਂਦੀ ਹੈ। ਨਹੀਂ ਤਾਂ ਜਿਹੜੀ ਹਾਲਾਤ ਹੁਣ ਬਣ ਰਹੀ ਆ ਇਹ ਤਾਂ ਸਿਰਫ ਮਸਲੇ ਨਹੀਂ ਸੋਚਦੇ, ਇਹ ਤਾਂ ਫਿਰ ਗਿਣਦੇ ਨੇ ਕਿ ਵੋਟਾਂ ਕਿਹੜੀਆਂ ਕਿੰਨੇ ਪਾਸੇ ਕਿਹੜੇ ਪਾਸੇ ਨੇ, ਉਹ ਭਾਵੇਂ ਗਲਤ ਨੇ ਭਾਵੇਂ ਸਹੀ ਨੇ, ਉਧਰ ਦਾ ਫੈਸਲਾ ਜਿਹੜਾ ਇਹਨਾਂ ਨੇ ਦੇ ਦੇਣਾ ਆ। ਇਹ ਹੌਲੀ ਹੌਲੀ ਆਮ ਬੰਦੇ ਦਾ ਪਹਿਲਾਂ ਸ਼ੁਰੂ ਤੋਂ ਚੱਲਿਆ ਆ ਰਿਹਾ, ਜਿਹੜਾ ਭੁਗਤਦਾ ਹੈ ਉਹ ਆਮ ਬੰਦਾ ਹੀ ਆ। ਬਾਕੀ ਜਿਹੜਾ ਸਿਸਟਮ ਵਗੈਰਾ ਜੋ ਵੀ ਜਦੋਂ ਜੋ ਮਰਜ਼ੀ ਤੁਸੀਂ ਨਾਂ ਦੇ ਦਿਓ, ਇਹ ਸਾਰਾ ਇੱਕ ਤਰ੍ਹਾਂ ਦੇ ਨਾਲ ਕੁਝ ਕੁ ਲੋਕਾਂ ਵੱਲੋਂ ਜਿਹੜਾ ਉਹ ਕੰਟਰੋਲ ਕੀਤਾ ਜਾਂਦਾ ਤੇ ਇਹ ਲੱਗਦਾ ਅੱਗੇ ਵੀ ਇਦਾਂ ਚੱਲਦਾ ਰਹਿਣਾ ਜੀ। ਧੰਨਵਾਦ।
ਬਿਲਕੁਲ ਜੀ, ਤੁਹਾਡਾ ਇੱਕ ਇੱਕ ਸ਼ਬਦ ਵੀਰ ਜੀ ਬੜਾ ਕਮਾਲ ਦਾ ਸੀ, ਬੜੀ ਸੋਹਣੀ ਵਿਆਖਿਆ ਕੀਤੀ ਆ ਤੁਸੀਂ, ਬਿਲਕੁਲ ਠੀਕ ਜੀ, ਐਵੇਂ ਹੀ ਚੱਲ ਰਿਹਾ। ਲਓ ਜੀ ਅਸੀਂ ਕੁਝ ਮਿੰਟਾਂ ਲਈ ਰਾਜਪਾਲ ਬਰਾੜ ਜੀ ਨਾਲ ਗੱਲ ਕਰਦੇ ਹਾਂ। ਅਕਸਰ ਕੀ ਹੁੰਦਾ ਵੀ ਪ੍ਰੋਗਰਾਮ ਬਿਜ਼ੀ ਹੋ ਜਾਂਦਾ ਤੇ ਬਰਾੜ ਸਾਹਿਬ ਨੂੰ ਫਿਰ 2:50 ਤੇ ਲੈਂਦੇ ਹਾਂ, ਫਿਰ ਉਹਨਾਂ ਤੋਂ ਗੱਲਬਾਤ ਡਿਟੇਲ 'ਚ ਨਹੀਂ ਹੁੰਦੀ, ਪਰ ਅੱਜ ਅਸੀਂ ਪਹਿਲਾਂ ਹੀ ਲੈਣ ਲੱਗੇ ਹਾਂ। ਬਰਾੜ ਸਾਹਿਬ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਥੈਂਕ ਯੂ ਬਰਾੜ ਸਾਹਿਬ, ਬਹੁਤ ਬਹੁਤ ਧੰਨਵਾਦ ਤੇ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ।
ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਆਪਣੀ ਕੰਪਨੀ ਦਾ ਨਾਂ, ਲੋਕੇਸ਼ਨ ਤੇ ਫੋਨ ਨੰਬਰ ਦਿਓ ਜੀ।
ਹਾਂਜੀ, ਆਪਣੀ ਕੰਪਨੀ ਰੈਂਕਸ ਫਾਈਨੈਂਸ਼ੀਅਲ ਇੰਕ, 2355 ਡੈਰੀ ਰੋਡ ਈਸਟ, ਯੂਨਿਟ 29, ਤੇ ਆਪਾਂ ਇੱਥੇ ਤਕਰੀਬਨ 2 decades ਤੋਂ 20 ਸਾਲ ਤੋਂ ਕੰਮ ਕਰ ਰਹੇ ਹਾਂ ਜੀ। ਫੋਨ ਨੰਬਰ ਇਜ਼ ਡਾਇਰੈਕਟਲੀ ਸੇਮ, 416-917-1456, 1416-917-1456, ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਵਾਈਟਰ ਤੇ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ।
ਬਰਾੜ ਸਾਹਿਬ, ਦੋ ਸਵਾਲ ਨੇ, ਇੱਕ ਤਾਂ ਫਾਈਨੈਂਸ਼ੀਅਲ ਐਡਵਾਈਜ਼ਰ ਕੌਣ ਹੁੰਦਾ, ਕੀ ਹੁੰਦਾ, ਕੀ ਸਿਰਫ ਇੰਸ਼ੋਰੈਂਸ ਵਾਲਿਆਂ ਨੂੰ ਫਾਈਨੈਂਸ਼ੀਅਲ ਐਡਵਾਈਜ਼ਰ ਸਮਝ ਲਿਆ ਜਾਣਾ ਚਾਹੀਦਾ, ਤੇ ਦੂਸਰਾ ਜਿਵੇਂ ਜਿਵੇਂ ਮਹਿੰਗਾਈ ਵੱਧ ਰਹੀ ਹੈ, ਇੰਟਰਸਟ ਰੇਟ ਵੱਧ ਰਹੇ ਨੇ, ਲੋਕਾਂ ਦੀ ਜ਼ਿੰਦਗੀ ਤੇ ਉਹਦਾ ਕੀ ਅਸਰ ਆ, ਤੇ ਤੁਸੀਂ ਇਸ ਅਸਰ ਦੇ ਨਾਲ ਕਿਵੇਂ ਲਿੰਕਡ ਹੋ, ਦੋਨਾਂ ਬਾਰੇ ਡਿਟੇਲ 'ਚ ਗੱਲਬਾਤ ਕਰਕੇ ਜਾਓ।
ਬਿਲਕੁਲ ਬਰਾੜ ਸਾਹਿਬ, ਫਸਟ ਥਿੰਗ ਫਸਟ, ਕੀ ਜਿਹੜਾ ਟਾਈਟਲ ਹੈ ਕੋਈ ਵੀ ਫਾਈਨੈਂਸ਼ੀਅਲ ਐਡਵਾਈਜ਼ਰ, ਅੱਜ ਤੋਂ ਤਕਰੀਬਨ 1 ਮਹੀਨਾ ਕੁ ਪਹਿਲਾਂ ਕੋਈ ਵੀ ਬੰਦਾ ਜਿਹੜਾ ਹੈਗਾ, ਮੰਨ ਲਓ ਵੀ ਉਹਨੇ LLQP ਐਗਜ਼ਾਮ ਪਾਸ ਕੀਤਾ ਇੰਸ਼ੋਰੈਂਸ ਦਾ, ਤੇ ਉਹ ਪ੍ਰਾਇਮਰੀ ਫੇਸ ਦੇ ਵਿੱਚ ਹੈਗਾ, ਉਹਨੇ ਲਾਇਸੈਂਸ ਲੈ ਲਿਆ ਇੱਕ, ਤੇ ਉਹ ਆਪਦੇ ਆਪ ਨੂੰ ਫਾਈਨੈਂਸ਼ੀਅਲ ਐਡਵਾਈਜ਼ਰ ਜਾਂ ਫਾਈਨੈਂਸ਼ੀਅਲ ਕੰਸਲਟੈਂਟ ਜਾਂ ਹੋਰ ਤਰੀਕਿਆਂ ਨੇ ਜਿਹੜੇ ਫੈਂਸੀ ਵਰਡ ਯੂਜ਼ ਕਰ ਸਕਦਾ ਸੀਗਾ। ਬਟ ਹੁਣ ਜਿਹੜੀ ਫਿਸਰਾ, ਸਾਡੀ ਜਿਹੜੀ ਲਾਇਸੈਂਸ ਰੈਗੂਲੇਟਿੰਗ ਬਾਡੀ ਆ, ਉਹਨੇ ਇਹਨੂੰ ਟਾਰਗੇਟ ਕੀਤਾ ਕਿ ਉਹਦੇ ਵਿੱਚ ਜਿਹੜੇ ਕਲਾਇੰਟ ਆ ਉਹ ਕਨਫਿਊਜ਼ ਹੋ ਜਾਂਦੇ ਆ। ਕਈ ਵਾਰੀ ਕੋਈ ਨਵਾਂ ਬੰਦਾ ਲਾਇਸੈਂਸ ਲੈਂਦਾ ਤੇ ਉਹ ਬੜਾ ਜਿਹੜਾ ਹੈਗਾ ਆਪਦਾ ਪ੍ਰੋਫੈਸ਼ਨਲ ਉਹਦੇ ਉੱਤੇ ਜਿਹੜਾ ਟਾਈਟਲ ਲਿਖ ਕੇ, ਤੇ ਕਈ ਵਾਰੀ ਲੋਕ ਗੁੰਮਰਾਹ ਹੋ ਜਾਂਦੇ ਆ, ਉਹ ਸਰਵਿਸ ਉਹੋ ਜਿਹੀ ਪ੍ਰੋਵਾਈਡ ਨਹੀਂ ਕਰਦੇ, ਤਾਂ ਫਿਰ ਉਹਦੇ ਨਾਲ ਕੀ ਆ ਕਿ ਇੰਡਸਟਰੀ ਦੇ ਵਿੱਚ ਜਿਹੜੇ ਪ੍ਰੋਫੈਸ਼ਨਲ ਲੋਕ ਹੋਰ ਕੰਮ ਕਰਦੇ ਆ ਸਿੰਸੀਅਰ ਬੇਸਿਸ ਦੇ ਉੱਤੇ, ਉਹਨਾਂ ਤੇ ਵੀ ਦਾਗ ਲੱਗਦਾ, ਕਿਉਂਕਿ ਉਹ ਨਾਂ ਯੂਜ਼ ਕਰਕੇ ਤੇ ਉਹ ਜਿਹੜੀ ਹੈਗੀ ਆਪਦੀ ਕੈਪੇਬਿਲਿਟੀ ਦੇ ਮੁਤਾਬਕ ਉਹਨਾਂ ਨੂੰ ਸਰਵਿਸ ਨਹੀਂ ਦੇ ਸਕਦੇ, ਤੇ ਉਹਦੇ ਵਿੱਚ ਜਿਹੜਾ ਹੈਗਾ ਗੁੱਡ ਫੇਥ ਜਿਹੜਾ ਪਬਲਿਕ ਦਾ ਖਰਾਬ ਹੁੰਦਾ। ਸੋ ਇਹ ਹੁਣ ਰੈਗੂਲੇਟ ਹੋ ਗਿਆ ਜੀ, ਉਹ 2 ਸਾਲ ਦਿੱਤੇ ਗਏ ਆ ਵੀ ਜਾਂ ਤਾਂ ਤੁਸੀਂ ਆਪਦੇ ਜਿਹੜੇ ਕ੍ਰੈਡੈਂਸ਼ੀਅਲਸ ਨੇ ਉਹਨਾਂ ਨੂੰ ਅਪਗ੍ਰੇਡ ਕਰਕੇ ਤੁਸੀਂ ਆਪਦਾ ਫਾਈਨੈਂਸ਼ੀਅਲ ਐਡਵਾਈਜ਼ਰ ਜਾਂ ਫਾਈਨੈਂਸ਼ੀਅਲ ਕੰਸਲਟੈਂਟ ਜਾਂ ਤੁਸੀਂ ਹੋਰ ਜਿਹੜੇ ਹੈਗੇ ਆ ਇਹ ਪ੍ਰੋਫੈਸ਼ਨਲ ਟਾਈਟਲ ਯੂਜ਼ ਕਰ ਸਕਦੇ ਆ। ਅਦਰਵਾਈਜ਼ ਕੋਈ ਵੀ ਬੰਦਾ ਜਿਹੜਾ ਆਮ ਆ ਰੈਗੂਲਰ, ਉਹਨੇ ਲਾਇਸੈਂਸ ਲਿਆ, ਉਹਦੇ ਉੱਤੇ ਫਾਈਨੈਂਸ਼ੀਅਲ ਐਡਵਾਈਜ਼ਰ ਨਹੀਂ ਲਿਖ ਸਕਦਾ, ਉਹ ਇੰਸ਼ੋਰੈਂਸ ਕੰਸਲਟੈਂਟ ਜਾਂ ਐਡਵਾਈਜ਼ਰ ਲਿਖੇਗਾ ਜੀ। ਸੋ ਇਹ ਚੀਜ਼ ਜਿਹੜੀ ਹੈਗੀ ਆ ਉਹ ਬਹੁਤ ਅੱਛੀ ਚੀਜ਼ ਹੈ, ਕਿਉਂਕਿ ਜਿਹੜੇ ਸਿੰਸੀਅਰ ਬੇਸਿਸ ਦੇ ਉੱਤੇ ਪ੍ਰੋਫੈਸ਼ਨਲ ਕੰਮ ਕਰਦੇ ਨੇ, ਲੋਕਾਂ ਦਾ ਭਲਾ ਕਰਦੇ ਨੇ। ਕਿਉਂਕਿ ਕਈ ਵਾਰੀ ਕੀ ਹੁੰਦਾ ਬਰਾੜ ਸਾਹਿਬ ਕਿ ਸਾਨੂੰ ਮਾਰਕੀਟ ਦੇ ਵਿੱਚ ਕੀ ਪ੍ਰੋਡਕਟ ਅਵੇਲੇਬਲ ਨੇ, ਸਾਡਾ ਬਜਟ ਕਿਵੇਂ ਅਸੀਂ ਬਣਾ ਸਕਦੇ ਹਾਂ, ਆਪਦੀ ਲਾਈਫ ਬੈਟਰ ਕਿਵੇਂ ਬਣਾ ਸਕਦੇ ਹਾਂ, ਖਰਚਿਆਂ ਨੂੰ ਕਿਵੇਂ ਕਰ ਸਕਦੇ ਹਾਂ, ਉਹਦੀ ਜਿਹੜੀ ਪ੍ਰੋਪਰ ਇਨਵੈਸਟਮੈਂਟ ਆ ਤੁਹਾਡੀ, ਆਪਦੀ ਇੰਸ਼ੋਰੈਂਸ ਪਲੈਨਿੰਗ ਆ, ਫਾਈਨੈਂਸ਼ੀਅਲ ਪਲੈਨਿੰਗ ਆ, ਸਟੇਟ ਪਲੈਨਿੰਗ ਆ, ਉਹ ਅਦਰਵਾਈਜ਼ ਜਿਹੜੀ ਇਹਨਾਂ ਪ੍ਰੋਫੈਸ਼ਨਲਸ ਤੋਂ ਬਿਨਾਂ ਉਹ ਨਹੀਂ ਕਰ ਸਕਦੇ। ਅਗਰ ਨਹੀਂ ਕਰ ਸਕਦੇ ਤਾਂ ਉਹ ਜਿਹੜਾ ਉਹਨਾਂ ਦਾ ਲਾਈਫ ਸਟਾਈਲ ਆ ਅਫੈਕਟ ਕਰਦਾ, ਕਿਉਂਕਿ ਅਸੀਂ ਉਸ ਜਿਹੜਾ ਆਪਣਾ ਖਰਚਾ ਹੈਗਾ ਆਪਦੀ ਜਿਹੜੀ ਲਾਈਫ ਸਟਾਈਲ ਨੂੰ ਮੇਨਟੇਨ ਕਰਨ ਵਾਸਤੇ, ਉਹਨਾਂ ਅਸੀਂ ਇਨਵੈਸਟਮੈਂਟ ਦੇ ਥਰੂ ਅਸੀਂ ਕੋਈ ਪੈਸਾ ਨਹੀਂ ਕਮਾ ਸਕਦੇ, ਤਾਂ ਜਿਹੜੀ ਪਾਵਰਟੀ ਲਾਈਨ ਦੇ ਤੋਂ ਥੱਲੇ ਕਈ ਵਾਰੀ ਜਿਹੜਾ ਹੈਗਾ ਪਬਲਿਕ ਜਾਂਦੀ ਆ। ਜਿਹੜੇ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਖਾਸ ਕਰਕੇ ਉਹ ਫੈਮਿਲੀਜ਼ ਦੇ ਵਿੱਚ ਉਹਨਾਂ ਨੂੰ ਕੰਸਲਟ ਕਰਕੇ ਦੱਸਦੇ ਨੇ ਕਿ ਕਿਵੇਂ ਆਉਣ ਵਾਲੇ ਸਮੇਂ ਦੇ ਵਿੱਚ, ਮੰਨ ਲਓ ਵੀ ਜੇ ਹੁਣ ਇਨਫਲੇਸ਼ਨ ਦੀ ਗੱਲ ਕਰਦੇ ਹਾਂ ਵੀ ਤਕਰੀਬਨ 7% ਤੇ ਚਲੀ ਗਈ ਆ ਮਹਿੰਗਾਈ ਦੀ ਦਰ, 7% ਚਲੀ ਗਈ, ਡੈਟ ਮੀਨਸ ਕਿ ਜਿਹੜਾ ਤੁਹਾਡਾ ਪੈਸਾ ਜਿਹੜਾ ਡਾਲਰ ਕੱਲ ਕੁਛ ਕਮਾ ਰਿਹਾ ਸੀ ਤਾਂ ਉਹ 7 ਸੈਂਟ ਘੱਟ ਕਮਾ ਕੇ ਤੁਹਾਨੂੰ ਜਿਹੜਾ ਹੈਗਾ ਖਰੀਦ ਕਰ ਸਕਦੇ ਉਹਦੇ ਨਾਲ। ਸੋ ਉਹਦੀ ਡੀਵੈਲੂਏਸ਼ਨ ਹੋ ਰਹੀ ਆ। ਕੀ ਅਸੀਂ ਉਹਦੀ ਜਿਹੜੀ ਵੈਲੂਏਸ਼ਨ ਹੈ ਡਾਲਰ ਦੀ ਉਹ ਅਸੀਂ ਜੇ ਅਸੀਂ ਮਾਰਕੀਟ ਦੇ ਵਿੱਚ 7% ਕਮਾਵਾਂਗੇ ਤਾਂ ਹੀ ਉਹਦੀ ਜਿਹੜੀ ਹੈਗੀ ਡਾਲਰ ਦੀ ਵੈਲਿਊ ਹੋਲਡ ਹੋਏਗੀ। ਅਦਰਵਾਈਜ਼ ਅਸੀਂ ਸਾਡੀ ਜੇ ਮੰਨ ਲਓ ਵੀ ਪੇ ਚੈੱਕ ਆ ਤੁਹਾਡਾ ਉਹ ਇੱਕ ਸੀਮਿਤ ਦਾਇਰੇ 'ਚ ਹੀ ਸਾਡੇ ਕੋਲ ਆ ਸਕਦਾ, ਸਾਡੀ ਪੇ ਉਨੀ ਹੀ ਵੱਧ ਸਕਦੀ ਆ। ਅਗਰ ਅਸੀਂ ਹੁਣ ਮੰਨ ਲਓ ਵੀ ਆਹ ਕਰੰਟ ਸਿਚੁਏਸ਼ਨ ਦੇ ਵਿੱਚ ਇਨਫਲੇਸ਼ਨ ਇੰਨੀ ਵੱਧ ਗਈ ਆ ਕਿ ਕੀ ਸਾਡੇ ਕੋਲ ਜਿਹੜਾ ਪੇ ਚੈੱਕ ਆ ਸਾਡਾ ਉਹ ਇੰਨਾ ਹੈ ਉਹਨੂੰ ਕਵਰ ਅਪ ਕਰਨ ਵਾਸਤੇ? ਜੇ ਨਹੀਂ ਹੈ ਤਾਂ ਜੇ ਤੁਹਾਡੇ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਅੱਜ ਤੋਂ ਤੁਸੀਂ ਸਾਲ ਦੋ ਸਾਲ ਪਹਿਲਾਂ ਬੈਠੇ ਸੀ, ਜੇ ਤੁਸੀਂ ਕਿਤੇ ਇਨਵੈਸਟਮੈਂਟ ਕੀਤੀ ਸੀ ਤਾਂ ਉਹ ਇਨਵੈਸਟਮੈਂਟ ਆ ਜਿਹੜੀ ਇੱਕ ਤਾਂ ਤੁਹਾਡੀ ਆਪਦੀ ਪੇ ਆ, ਇੱਕ ਤੁਹਾਡਾ ਜਿਹੜਾ ਪੈਸਾ ਕਮਾਇਆ ਹੋਇਆ ਤੁਹਾਨੂੰ ਫਰਦਰ ਜਦੋਂ ਇਨਵੈਸਟ ਕਰਦੇ ਆ ਉਹ ਪੈਸੇ ਨੂੰ ਪੈਸਾ ਕਮਾ ਕੇ ਦਿੰਦਾ ਤਾਂ ਉਹਦੇ ਨਾਲ ਤੁਹਾਡਾ ਜਿਹੜਾ ਐਕਸਟਰਾ ਕੈਸ਼ ਫਲੋ ਬਣ ਜਾਂਦਾ। ਉਹਦੇ ਵਿੱਚ ਕੀ ਹੈ ਕਿ ਅਗਰ ਤੁਹਾਨੂੰ ਕੋਈ ਐਸੀ ਐਮਰਜੈਂਸੀ ਆਉਂਦੀ ਆ, ਚਾਹੇ ਉਹ ਇਨਫਲੇਸ਼ਨ ਦੀ ਹੋ ਗਈ, ਤੁਹਾਡੀ ਮੋਰਗੇਜ ਦੀ ਕਿਸ਼ਤ ਵੱਧ ਗਈ ਆ, ਤੁਹਾਡਾ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਚਾਹੇ ਗੈਸ ਆ ਚਾਹੇ ਗਰੋਸਰੀ ਵੱਧ ਗਈ ਆ, ਜੇ ਤੁਹਾਡੇ ਕੋਲ ਐਕਸਟਰਾ ਕੁਸ਼ਨ ਹੋਏਗਾ ਉਹ ਇਨਵੈਸਟ ਕੀਤੇ ਹੋਣਗੇ ਪੈਸੇ ਤਾਂ ਤੁਸੀਂ ਆਪਦੀ ਲਾਈਫ ਸਟਾਈਲ ਨੂੰ ਮੇਨਟੇਨ ਕਰ ਸਕਦੇ ਆ। ਪਲੱਸ ਅਗਰ ਕੋਈ ਫੈਮਿਲੀ ਦੇ ਵਿੱਚ ਐਸੀ ਟ੍ਰੈਜਡੀ ਹੋ ਜਾਂਦੀ ਆ, ਕੋਈ ਡਿਸੇਬਿਲਿਟੀ ਹੋ ਜਾਂਦੀ ਹੈ, ਕੋਈ ਡੈਥ ਹੋ ਜਾਂਦੀ ਹੈ ਤਾਂ ਕੀ ਤੁਹਾਡੇ ਕੋਲ ਫੰਡਸ ਅਵੇਲੇਬਲ ਨੇ? ਜੇ ਤੁਸੀਂ ਐਡਵਾਈਜ਼ਰ ਦੇ ਨਾਲ ਬੈਠੇ ਹੋਵੋਗੇ ਤਾਂ ਉਹ ਤੁਹਾਨੂੰ ਸਲਾਹ ਦੇਗਾ ਕਿ ਤੁਹਾਡੀ ਪ੍ਰੋਪਰ ਜਿਹੜੀ ਪ੍ਰੋਟੈਕਸ਼ਨ ਆ ਉਹ ਹੋਣੀ ਲਾਜ਼ਮੀ ਆ। ਤਾਂ ਦੂਸਰੀ ਗੱਲ ਇੰਟਰਸਟ ਰੇਟ, ਇੰਟਰਸਟ ਰੇਟ ਦੇ ਦੋ ਜਿਹੜੇ ਪ੍ਰੋਜ ਐਂਡ ਕੌਨਸ ਨੇ। ਪ੍ਰਾਟਕ ਅਗਰ ਅਸੀਂ ਪੈਸਾ ਬੋਰੋ ਕੀਤਾ ਹੋਇਆ ਤਾਂ ਅਸੀਂ ਕਿਸੇ ਨੂੰ ਅਪੀਲ ਕਰ ਰਹੇ ਹਾਂ ਤੇ ਉਹ ਅਸੀਂ ਕਰਜ਼ਾਈ ਹੋ ਰਹੇ ਹਾਂ। ਅਗਰ ਸਾਡੇ ਕੋਲ ਸੇਵਿੰਗ ਆ ਤਾਂ ਉਹ ਜੇ ਪੈਸਾ ਇਨਵੈਸਟ ਕੀਤਾ ਇੰਟਰਸਟ ਰੇਟ ਵੱਧ ਜਾਂਦੇ ਤਾਂ ਸਾਨੂੰ ਆਪਦੇ ਪੈਸੇ ਦੇ ਉੱਤੇ ਵਿਆਜ ਸਾਨੂੰ ਜ਼ਿਆਦਾ ਆਉਣ ਲੱਗ ਜਾਂਦਾ ਤੇ ਅਸੀਂ ਰਿਚ ਹੋ ਜਾਂਦੇ ਹਾਂ। ਸੋ ਇਹਦਾ ਬੈਲੈਂਸ ਕਿਵੇਂ ਰੱਖਣਾ, ਕਿੰਨਾ ਕੁ ਸਾਨੂੰ ਕਰਜ਼ਾ ਲੈਣਾ ਚਾਹੀਦਾ, ਕੀ ਸਾਨੂੰ ਜਿਹੜਾ ਹੈਗਾ ਸਾਡਾ ਪੋਜ਼ਿਟਿਵ ਕੈਸ਼ ਫਲੋ ਕਿਵੇਂ ਬਣਨਾ ਚਾਹੀਦਾ, ਜਿਹੜੇ ਕਰਜ਼ੇ ਵੀ ਕਈ ਤਰੀਕੇ ਦੇ ਹੁੰਦੇ ਆ ਗੁੱਡ ਔਰ ਬੈਡ ਜਿਹੜੇ ਟੈਕਸ ਨੇ, ਉਹ ਤੁਸੀਂ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਬਹਿ ਕੇ ਹੀ ਜਿਹੜਾ ਹੈਗਾ ਤੁਹਾਨੂੰ ਪਤਾ ਚੱਲਦਾ ਤੇ ਤਾਂ ਕਿ ਤੁਸੀਂ ਆਉਣ ਵਾਲਾ ਜਿਹੜਾ ਆਪਦਾ ਫਾਈਨੈਂਸ਼ੀਅਲ ਭਵਿੱਖ ਆ ਉਹਨੂੰ ਸਫਲਾ ਬਣਾ ਸਕੋ, ਉਹਨੂੰ ਸਿਕਿਓਰ ਬਣਾ ਸਕੋ। ਤਾਂ ਇਸੇ ਲਈ ਅਸੀਂ ਫਰੋਮ ਦਾ ਲਾਸਟ 20 ਈਅਰ ਵੀ ਬੀਨ ਸਰਵਿੰਗ ਕੈਨੇਡੀਅਨਸ ਐਂਡ ਦੇਅਰ ਫੈਮਿਲੀਜ਼ ਫੋਰ ਆਲ ਦੇਅਰ ਇੰਸ਼ੋਰੈਂਸ ਫਾਈਨੈਂਸ਼ੀਅਲ ਪਲੈਨਿੰਗ ਸਟੇਟ ਪਲੈਨਿੰਗ ਦੇ ਵਿੱਚ। ਅਗਰ ਤੁਸੀਂ ਮਾਰਕੀਟ ਦੇ ਵਿੱਚ ਕੋਈ ਅੱਛਾ ਐਡਵਾਈਜ਼ਰ ਲੱਭ ਰਹੇ ਹੋ ਜਾਂ ਤੁਹਾਡਾ ਕੋਈ ਐਗਜਿਸਟਿੰਗ ਐਡਵਾਈਜ਼ਰ ਸੀ ਉਹਦੀ ਸਰਵਿਸ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਨਹੀਂ ਮਿਲ ਰਹੀ, ਅਸੀਂ ਹਮੇਸ਼ਾ ਅਵੇਲੇਬਲ ਹਾਂ ਜੀ। ਸਾਡਾ ਇੱਕੋ ਹੀ ਨੰਬਰ ਪਿਛਲੇ 20 ਸਾਲ ਤੋਂ 416-917-1450 416-917-1456। ਬਹੁਤ ਬਹੁਤ ਧੰਨਵਾਦ,
ਮਿਹਰਬਾਨੀ ਜੀ, ਧੰਨਵਾਦ ਬੜੀ ਡਿਟੇਲਡ ਇਨਫੋਰਮੇਸ਼ਨ ਦੇਣ ਦੇ ਲਈ, ਮਿਹਰਬਾਨੀ। ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਜੀ, ਫਿਰ ਕਾਲਰ ਸਾਡੇ ਨਾਲ ਹੋਲਡ ਤੇ ਨੇ, ਉਹਨਾਂ ਦੀ ਗੱਲਬਾਤ ਸੁਣਦੇ ਹਾਂ।
ਯੂਨਾਈਟਿਡ ਮੈਗਾ ਮਿਲੇਨੀਅਮ ਪੇਸ਼ ਕਰਦੇ ਹਨ ਮੇਲਾ ਤੀਆਂ ਦਾ, ਹੁਣ ਜਾ ਰਿਹਾ ਪੈਰਾਮਾਉਂਟ ਸੈਂਟਰ ਜੋ ਕਿ ਹਰਸ਼ੀ ਸੈਂਟਰ ਦੇ ਨਾਂ ਨਾਲ ਵੀ ਜਾਣਿਆ।
ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ,
ਓਏ ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ, ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ,
ਜਿਨ੍ਹਾਂ ਦਾ ਟਰੈਕਿੰਗ ਵਿੱਚ ਆਪਣਾ ਤਜਰਬਾ ਹੈ। ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ। ਸੈਕੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ, ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਦਾਸ ਪ੍ਰਮੀਤ ਸਿੰਘ ਸਰਕਾਰੀਆ, ਪੀਸੀ ਪਾਰਟੀ ਤੋਂ ਬ੍ਰੈਂਪਟਨ ਸਾਊਥ ਤੋਂ ਉਮੀਦਵਾਰ ਹਾਂ। ਪਿਛਲੀ ਵਾਰ ਤੁਸੀਂ ਮੈਨੂੰ ਬ੍ਰੈਂਪਟਨ ਸਾਊਥ ਤੋਂ MPP ਬਣਾਇਆ ਸੀ, ਉਸ ਲਈ ਆਪ ਜੀ ਦਾ ਬਹੁਤ ਧੰਨਵਾਦੀ ਹਾਂ। ਇਹਨਾਂ 4 ਸਾਲਾਂ ਦੇ ਵਿੱਚ ਡਗ ਫੋਰਡ ਅਤੇ ਅੰਟੇਰੀਓ ਪੀਸੀ ਪਾਰਟੀ ਨੇ ਬ੍ਰੈਂਪਟਨ ਦੀ ਤਰੱਕੀ ਲਈ ਨਵਾਂ ਹਾਸਪਿਟਲ, ਰਾਇਰਸਨ ਮੈਡੀਕਲ ਯੂਨੀਵਰਸਿਟੀ ਅਤੇ ਹਾਈਵੇ 413 ਬਣਾਉਣ ਦੀ ਤਿਆਰੀ ਵਿੱਚ ਹਾਂ। ਸਿਰਫ ਡਗ ਫੋਰਡ ਅਤੇ ਅੰਟੇਰੀਓ ਪੀਸੀ ਪਾਰਟੀ ਇਹ ਕੰਮ ਜਾਰੀ ਰੱਖਣਗੇ। June 2 ਨੂੰ ਫਿਰ ਆਪਣੀ ਕੀਮਤੀ ਵੋਟ ਸਾਡੇ ਹੱਕ ਵਿੱਚ ਪਾ ਕੇ ਸਾਨੂੰ ਮਜ਼ਬੂਤ ਬਣਾਓ ਜੀ।
ਆਥੋਰਾਈਜ਼ਡ ਬਾਈ ਦ ਪ੍ਰਮੀ ਸਰਕਾਰੀ ਕੈਂਪੇਨ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
इना इलाज कराया पर फिर भी बीमारियां तो खेड़ा ना छुट पाया।
हर तरह दिया बीमारियां तो छुटकारा पाओ सुजोक होम्योपैथिक क्लिनिक आओ।
हर तरह दिया बीमारियां दा बिना साइड इफेक्ट तो इलाज काबिल ते तजुर्बेकार टीम वालों बेस्ट रिजल्ट्स नाल कीता जांदा है। अपनी पूरी फैमिली दा रखो ख्याल सुजोक होम्योपैथिक क्लिनिक ब्रैम्पटन दे नाल।
145 क्लीयरेंस स्ट्रीट 26 ब्रैम्पटन। कॉल करो 6478552516
6478562516 Homeopathy for better health.
Appointmentally visit karo sujokhomeoclinic.com te.
ओ बल्ले बल्ले भाई ए ता कमाल करती एडी वड्डी शॉप बना ली।
घर दफ्तर कमर्शियल प्लाजा या टाउन हाउस दी वधिया कंस्ट्रक्शन वाजिब रेटा ते करवाउन लई याद रखो एक ही नाम सर्व लो कंस्ट्रक्शन।
हर तरह दी कंस्ट्रक्शन दे वधिया काम लई आज ही कॉल करो सर्व लो कंस्ट्रक्शन 410-841-0478 सर्व लो कंस्ट्रक्शन।
United Group of Companies ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਮੇਂ ਦਾ ਨਹੀਂ ਲੱਗਦਾ ਜੀ ਪਤਾ, ਸਮਾਂ ਇੱਕੋ ਦਮ ਹੀ ਲੰਘ ਜਾਂਦਾ ਹੈ, ਇੱਕ ਘੰਟਾ। ਦੋਸਤੋ ਜਾਂਦਾ ਜਾਂਦਾ ਮੈਂ ਆਪਣੇ ਬਿਜ਼ਨਸ ਦਾ ਸੰਦੇਸ਼ ਜ਼ਰੂਰ ਦੇਣਾ ਤੁਹਾਨੂੰ। ਕੈਲੇਡਨ ਦੇ ਵਿੱਚ ਅਸੀਂ ਕੁਝ ਕੌਂਡੋਜ਼ ਵੇਚੀਆਂ ਸੀ ਜੀ, ਪੂਰੇ ਦਾ ਪੂਰਾ ਪ੍ਰੋਜੈਕਟ। ਸਾਡੇ ਕੋਲ ਸਟਿਲ ਥੋੜ੍ਹੀਆਂ ਜਿਹੀਆਂ ਇੱਕ ਬੈਡਰੂਮ ਡੈਨ ਜਾਂ ਇੱਕ ਬੈਡਰੂਮ ਦੋ ਬੈਡਰੂਮ ਵਾਲੀਆਂ ਕੌਂਡੋਜ਼ ਅਵੇਲੇਬਲ ਨੇ ਡੂਗਲ ਅਤੇ ਕੈਨੇਡੀ ਦਾ ਇੰਟਰਸੈਕਸ਼ਨ 'ਤੇ। ਦੂਸਰੇ ਪਾਸੇ ਅੱਜ ਇੱਕ ਨਵਾਂ ਪ੍ਰੋਜੈਕਟ ਲਾਂਚ ਹੋ ਰਿਹਾ ਜੀ, ਸਾਊਥ ਪੋਰਟ ਕੌਂਡੋਜ਼। ਇਹ ਟੋਰੋਂਟੋ ਦੇ ਵੈਸਟ ਵਾਲੇ ਪਾਸੇ ਆ, ਕੁਈਨਜ਼ਵੇ ਅਤੇ ਸਾਊਥ ਪੋਰਟ ਰੋਡ ਦੇ ਕੋਲ ਹੈਗਾ। ਹਾਈ ਪਾਰਕ 400 ਏਕੜ ਦਾ ਪਾਰਕ ਆ, ਇੱਥੇ ਨਾਲ ਹੀ ਹੰਬਰ ਰਿਵਰ ਹੈਗਾ ਅਤੇ ਸਾਹਮਣੇ ਲੇਕ ਹੈਗੀ ਆ, ਲੇਕ ਓਨਟੈਰੀਓ। ਟੋਰੋਂਟੋ ਡਾਊਨਟਾਊਨ ਤੋਂ ਸਿਰਫ ਇਹ 7-8 ਮਿੰਟ ਦੂਰ ਹੈਗਾ। ਤੁਸੀਂ ਜੇ ਇੱਥੇ ਯੂਨਿਟ ਬੁੱਕ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਤਾਲਮੇਲ ਕਰ ਲਿਓ। 647-347-3436 ਮੇਰਾ ਨੰਬਰ ਆ, 6473008436। ਅਤੇ ਇੱਕ ਮੇਰਾ ਸੰਦੇਸ਼ ਤੁਸੀਂ ਹਮੇਸ਼ਾ ਸੁਣਦੇ ਹੋ, ਉਹ ਵੀ ਮੈਂ ਤੁਹਾਨੂੰ ਦੁਬਾਰਾ ਦੱਸ ਕੇ ਜਾਣਾ ਜੀ। ਦੇਖੋ, ਘਰਾਂ 'ਚ ਜਿਹੜੀ ਐਕੁਇਟੀ ਪਈ ਹੁੰਦੀ ਆ ਜਾਂ ਤੁਹਾਡੇ ਕੋਲ ਪੈਸਾ ਜੋੜ ਕੇ ਰੱਖਿਆ ਹੋਇਆ, ਬਹੁਤ ਵਧੀਆ ਗੱਲ ਆ, ਸੇਵਿੰਗ ਬਹੁਤ ਜ਼ਰੂਰੀ ਆ। ਪਰ ਜਿਵੇਂ ਬਰਾੜ ਸਾਹਿਬ ਦੱਸ ਕੇ ਗਏ ਨੇ ਕਿ ਜੇ ਉਹ ਸੇਵ ਕੀਤੇ ਹੋਏ ਪੈਸੇ ਨਹੀਂ ਵੱਧਦੇ ਤੁਹਾਡੇ, ਉਹਦਾ ਫਿਰ ਮਜ਼ਾ ਤਾਂ ਜ਼ਰੂਰ ਆਉਂਦਾ ਵੀ ਪੈਸੇ ਸੇਵ ਕਰਕੇ ਰੱਖੇ ਹੋਏ ਆ। ਪਰ ਅਲਟੀਮੇਟਲੀ ਚੀਜ਼ਾਂ ਮਹਿੰਗੀਆਂ ਹੋ ਰਹੀਆਂ, ਤੁਹਾਡੇ ਪੈਸੇ ਦੀ ਡੀਵੈਲਿਊਏਸ਼ਨ ਹੁੰਦੀ ਜਾਂਦੀ ਹੈ। ਰੀਅਲ ਸਟੇਟ ਦੇ ਵਿੱਚ ਤੁਸੀਂ ਇਹੋ ਜਿਹੇ ਥਾਂ 'ਤੇ ਇਨਵੈਸਟ ਕਰਨਾ ਜਿੱਥੇ ਤੁਹਾਡੇ ਪੈਸੇ ਗਰੋ ਕਰਨ, ਤਾਂ ਮੈਨੂੰ ਕਾਲ ਕਰ ਲਿਓ। 647-347-3436 ਮੇਰਾ ਨੰਬਰ ਆ, 6473008436। ਮਾਫ਼ੀ ਚਾਹੁੰਦੇ ਜੀ ਕਾਲਰ ਨੂੰ ਅਸੀਂ ਨਹੀਂ ਲਾਈਨ 'ਤੇ ਲੈ ਸਕੇ, ਕੱਲ੍ਹ ਨੂੰ ਸਹੀ ਜੀ, ਕੱਲ੍ਹ ਨੂੰ 2 ਵਜੇ ਦੁਬਾਰਾ ਮਿਲਾਂਗੇ। ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
Oh maiya mehndi roka ya vyada hove mauka president convention center
sweet mahal walya da bilkul nawa president convention center 100 to leke 700 tak di capacity te khana ohi lajawab sweet mahal wala president convention center conveniently located in bond hune call karo ate apniyan partyan book karao 416-433-9191 416-433-9191
president convention center
बैंक अलबला पेश करता है रोशन डिजिटल अकाउंट। अब बैरूनी मुल्क मुकीम पाकिस्तानी ये अकाउंट फौरी डिजिटली खुलवा सकते हैं। अभी www.bankalfala.com विजिट करें, आज ही अपना रोशन डिजिटल अकाउंट खुलवाएं। इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अलफला, रोशन मुस्तकबिल, डिजिटल पाकिस्तान।
ट्रक का घूमता पहिया कनाडा की मईशत की तरक्की का जामिन। आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक ल्यू थ्रू आउट ऑन्टेरियो, नो अपॉइंटमेंट नीडेड, ड्राइव थ्रू फैसिलिटी, वन स्टॉप शॉप। अब तीसरी लोकेशन एग्जिट 579 फ्रॉम हाईवे 401 इन नैपनी, क्विक ट्रक ल्यू 519-622-0660, quicktrucklube.com।
A stunning house for sale in Mississauga. 4+1 bedroom, 4 bathroom, all brick home, the large kitchen, new stainless steel appliances, spotlights, backsplash and slate floors. The modern glass railing staircase, new flooring, new electric fireplace and the fully finished basement. Located in prestigious Aaron Mills area, easy access to 403, minutes from UFT campus, shopping and transit. For more information, call Arifa Muzaffar 647-898-6245 or Majid Jamal at 416-893-2223.
Liza Cosmetic is back with huge discount on brand name products. Ji haan, zabardast brand names, selection of perfumes, cosmetics, skincare brands. Just